दोएरा इस प्रकार को मत करियो ब्यानिक्त पुन जाए एक डेरा हर दुर्द को गुरते जाचत ले आए।
वाहे गुरु जी का खालसा
वाहे गुरु जी की फतेह।
परम सत्कार योग सम्मान योग गुरु का खास रूप गुरु खालसा साध संगत वड्या भागा वाले हो दीन दुनिया दे मालक दसा पातशाहियां दी आत्मक जाग दी जोत धन धन श्री गुरु ग्रंथ साहिब सच्चे पातशाह दे पवित्र चरणा कमलां च संध्या वेले दे पिछले पैरां दे सजे दवाना च दता प्रति हाजरियां भर के आप जी गुर इतिहास दी पवित्र पावन लड़ीवार कथा बहुत ही श्रद्धा भावना ते सत्कार नाल सरवण कर रहे कलगीधर पातशाह श्री गुरु गोबिंद सिंह साहिब जी महाराज जी का सुजस राजे भीम चंद दे कुतवाल ने जाके राजे भीम चंद नूं सरवण कराया। हे राजा जिन्हां दे नाल तू कपट छल फरेब करना चाहना है ਉਹ ਤਾਂ ਘੱਟ ਘੱਟ ਦੀ ਜਾਣਨ ਵਾਲੇ ਅੰਤਰ ਜਾਮੀ ਨੇ ਉਹਨਾਂ ਨਾਲ ਤੇਰਾ ਕੋਈ ਛਲ ਕਪਟ ਪੂਰਾ ਨਹੀਂ ਉਤਰ ਸਕਣਾ ਜੇ ਉਹਨਾਂ ਕੋਲੋਂ ਕੁਝ ਲੈਣਾ ਚਾਹੁੰਦਾ ਤਾਂ ਭਾਈ ਉਹਨਾਂ ਦੇ ਚਰਨਾਂ ਵਿਚ ਦੀਨ ਹੋ ਜਾ ਉਹਨਾਂ ਦਾ ਸੇਵਕ ਬਣ ਕੇ ਜੋ ਮਰਜ਼ੀ ਲੈ ਲੈ ਹੰਕਾਰ ਨਾਲ ਕੁਝ ਨਹੀਂ ਮਿਲਣਾ ਤੇ ਜੇ ਤੂੰ ਹੰਕਾਰ ਕਰਦਾ अपने दल का बल विखाना तो गुरु जी ने भी अगों जवाब दे दिता है कि इत्थे भी कलीब नहीं बैठे इत्थे भी सूरमे ते बहादुर योधे बैठे हुए वो लड़न तो डरते नहीं जंग वास्ते भी तैयार ने युद्ध वास्ते भी तैयार। राजे भीम चंद ने जदों कुतवाल दे मूह गुरु कलगीधर दा सुजस सुनिया हैरान भी होया कि जेड़ा भी उन्हां कोल जांदा है आके उन्हां दा सुजस करदा है पहला वजीर नूं भेजिया सी वकील नूं भेजिया सी हुण इहनूं भेजिया सारे आके उन्हां दी उपमा करदे ने ते भीम चंद बोलिया कहण लगा चलो मैं तुहाडे सारयां दी इह गल मन लैना मैं उन्हां नाल लड़ाई नहीं करदा जंग नहीं करदा ते ना ही मैं हुण उन्हां कोलों हाथी मंगदा पर हां जदों मेरे लड़के दा व्याह होवेगा हुण तां सगाई वास्ते मंगिया सी पर जदों व्याह होवेगा उदों मैं उन्हां कोलों दो चीजां दी मंग करनी एक तां उन्हां दा प्रसादी हाथी ते दूजा उन्हां दा वो डेरा वो तंबू जिहड़ा उन्हां ने काबुल तो बनवाया बड़ा सुंदर मैं वेख्या ये दो चीजा मैं उन्हां कोलों व्याह दे समय जरूर लवांगा। तो इहदे जिहड़े वजीर सन उन्हां ने आख्या भीम चंद इसे तरह करी पर उन्हां नाल लड़ाई करके तेनू कोई लाभ नहीं मिलना जंग कीतिया तेनू उन्हां कोलों कुछ प्राप्त नहीं होना। इधर गुरु कलगियां वाले चोजी प्रीतम पातशाह जी महाराज जी का इतिहास जिवें सतगुरु जी श्री आनंदपुर साहिब की पवित्र पावन धरती ते विचर रहे ने सरवण करिए कलगियां वाले चोजी प्रीतम पातशाह वह प्रगट मर्द अगमड़ा वरियाम अकेला वाहो वाहो गोबिंद सिंह आपे गुर चेला ऐसे पातशाह दे पवित्र चरणा दा ध्यान अपने हिरदिया च धारण करदे आखिए जी सतनाम
वाहे गुरु साहिब जी
सतनाम
श्री वाहे गुरु साहिब जी दोहरा इस प्रकार को मत कहो ਬਿਆਨਿਕਟ ਪੁਨ ਜਾਏ
ਇਸ ਪ੍ਰਕਾਰ ਦਾ ਮਤਾ ਰਾਜੇ ਭੀਮ ਚੰਦ ਨੇ ਪਕਾ ਲਿਆ ਆਪਣੀ ਵਿਚਾਰੇ ਨੇ ਨਾਲ ਦੇ ਵਜ਼ੀਰਾਂ ਨੂੰ ਅਹਿਲਕਾਰਾਂ ਨੂੰ ਦੱਸੀ ਕਹਿਣ ਲੱਗਾ ਕਿ ਜਦੋਂ ਮੇਰੇ ਲੜਕੇ ਦਾ ਵਿਆਹ ਹੋਵੇਗਾ ਉਦੋਂ ਗੁਰੂ ਸਾਹਿਬ ਜੀ ਦੇ ਕੋਲੋਂ ਮੈਂ ਇਨ੍ਹਾਂ ਚੀਜ਼ਾਂ ਦੀ ਇਨ੍ਹਾਂ ਵਸਤੂਆਂ ਦੀ ਮੰਗ ਕਰਾਂਗਾ
ਇੱਕ ਡੇਰਾ ਅਰ ਦੁਰਦ ਕੋ ਗੁਰ ਤੇਜਾ ਚਿੱਤ ਲਿਆਏ
ਗੁਰੂ ਸਾਹਿਬ ਜੀ ਦੇ ਕੋਲ ਜਿਹੜਾ ਬੜਾ ਸੁੰਦਰ ਕੀਮਤੀ ਤੰਬੂ ਹੈ ਉਹਨੂੰ ਡੇਰਾ ਵੀ ਕਹਿੰਦੇ ਨੇ ਜੋ ਗੁਰੂ ਪਾਤਸ਼ਾਹ ਨੇ ਕਾਬਲ ਤੋਂ ਆਪਣੇ ਵਾਸਤੇ ਉਚੇਚੇ ਤੌਰ ਤੇ ਬਣਵਾ ਕੇ ਮੰਗਾਇਆ ਸੁਣਿਆ ਕਿ ਐਸਾ ਤੰਬੂ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਵੀ ਨਹੀਂ ਹੈ ਜਿਸ ਤਰ੍ਹਾਂ ਦਾ ਕੀਮਤੀ ਤੰਬੂ ਗੁਰੂ ਜੀ ਦੇ ਕੋਲ ਹੈ ਉਹ ਤੰਬੂ ਤੇ ਦੁਰਦ ਪ੍ਰਸ਼ਾਦੀ ਹਾਥੀ ਇਹ ਦੋਵੇਂ ਚੀਜ਼ਾਂ ਵਿਆਹ ਦੇ ਨੇੜੇ ਮੈਂ ਗੁਰੂ ਜੀ ਕੋਲੋਂ ਮੰਗ ਕੇ ਆਪਣੇ ਕੋਲ ਲਿਆਵਾਂਗਾ
ਚੋਪਈ ਭੀਮ ਚੰਦ ਮਟਰ ਕੁਛ ਰਹੋ
ਇਦਾਂ ਰਾਜਾ ਭੀਮ ਚੰਦ ਕੁਝ ਸਮੇਂ ਲਈ ਟਲ ਗਿਆ ਇਹਨੇ ਕੁਝ ਸਮੇਂ ਵਾਸਤੇ ਟਾਲਾ ਕਰ ਲਿਆ
ਵਿਆਹ ਪ੍ਰਤੀਕ ਤੇ ਆਨੰਦ ਲਿਓ
ਇਹ ਆਪਣੇ ਲੜਕੇ ਦੇ ਵਿਆਹ ਦੀ ਉਡੀਕ ਕਰਨ ਲੱਗਾ ਕਿ ਜਦੋਂ ਮੇਰੇ ਲੜਕੇ ਦਾ ਵਿਆਹ ਨੇੜੇ ਆਵੇਗਾ ਵਿਆਹ ਦਾ ਦਿਨ ਆਵੇਗਾ ਉਦੋਂ ਮੈਂ ਇਹ ਦੋਵੇਂ ਚੀਜ਼ਾਂ ਗੁਰੂ ਜੀ ਕੋਲੋਂ ਮੰਗਾਂਗਾ ਇਦਾਂ ਆਪਣੇ ਲੜਕੇ ਦੇ ਵਿਆਹ ਨੂੰ ਆਨੰਦ ਸਹਿਤ ਉਡੀਕਣ ਲੱਗਾ
ਇਸ ਕਲਗੀ ਤਰ ਕਰਾਂ ਬਿਲਾਸਾ ਸ਼ਸਤਰ ਕੋ ਨਿਤ ਹੋਏ ਅਭਿਆਸਾ
ਰਾਜੇ ਭੀਮ ਚੰਦ ਦੀ ਗੱਲ ਸੀ ਉਹਦੇ ਘਰ ਦੀ ਗੱਲ ਸੀ ਇਧਰ ਹੁਣ ਦਸਵੇਂ ਪਾਤਸ਼ਾਹ ਦਾ ਇਤਿਹਾਸ ਸੁਣੋ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਅਨੇਕਾਂ ਪ੍ਰਕਾਰ ਦੇ ਸ਼ਸਤਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇਤਾ ਪ੍ਰਤੀ ਚਲਾਉਂਦੇ ਨੇ ਤੀਰ ਅੰਦਾਜ਼ੀ ਕਰਦੇ ਨੇ ਕਿਰਪਾਨ ਢਾਲ ਲੈ ਕੇ ਕਿਰਪਾਨ ਢਾਲ ਦੇ ਵਾਰ ਕਰਦੇ ਨੂੰ ਪਟੇਬਾਜ਼ੀ ਦੀ ਵਿਦਿਆ ਵੀ ਕਹਿੰਦੇ ਨੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇਜੇਬਾਜ਼ੀ ਫਿਰ ਬੰਦੂਕ ਚਲਾਣੀ ਤੋ ਇਹ ਤਿਆਦ ਕਣਕ ਪ੍ਰਕਾਰ ਦੇ ਸ਼ਸਤਰਾਂ ਦੀ ਵਿਦਿਆ ਦਾ ਅਭਿਆਸ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਹਰ ਰੋਜ਼ ਕਰਦੇ ਨੇ ਨਿਤਾ ਪ੍ਰਤੀ ਕਰਦੇ ਨੇ
ਦਿਨ ਪ੍ਰਤ ਰੱਖੇ ਆਯੁਧ ਧਾਰੀ
ਦਿਨ ਪ੍ਰਤੀ ਦਿਨ ਸਤਿਗੁਰੂ ਜੀ ਆਪਣੇ ਕੋਲ ਸ਼ਸਤਰਧਾਰੀ ਸੂਰਮਿਆਂ ਨੂੰ ਭਰਤੀ ਵੀ ਕਰਦੇ ਨੇ ਜਿਹੜਾ ਕੋਈ ਸ਼ਸਤਰਧਾਰੀ ਸੂਰਮਾ ਆਉਂਦਾ ਉਹਨੂੰ ਮਹਾਰਾਜ ਜੀ ਆਪਣੀ ਫੌਜ ਦੇ ਵਿਚ ਭਰਤੀ ਕਰਦੇ ਹਨ
ਮਹਾਂ ਸੁਪੱਤ ਜੋ ਜੰਗ ਮਜਾਰੀ
ਜਿਹੜੇ ਮਹਾਨ ਸੂਰਮੇ ਨੇ ਜੰਗ ਦੇ ਮੈਦਾਨ ਵਿਚ ਬੜੀ ਸੂਰਮਤਾਈ ਨਾਲ ਬੜੀ ਬਹਾਦਰੀ ਨਾਲ ਲੜਨ ਵਾਲੇ ਦਲੇਰ ਸੂਰਮੇ ਨੇ ਉਨ੍ਹਾਂ ਸੂਰਮਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਕੋਲ ਰੱਖਦੇ ਹਨ
ਤੋਮਰ ਤੀਰ ਤੁਪਕ ਚਲਵਾਵੇ
ਉਨ੍ਹਾਂ ਕੋਲੋਂ ਮਹਾਰਾਜ ਜੀ ਬਰਛੇ ਚਲਵਾ ਕੇ ਵੇਖਦੇ ਨੇ ਨੇਜੇਬਾਜ਼ੀ ਕਰਵਾ ਕੇ ਵੇਖਦੇ ਨੇ ਬੰਦੂਕ ਚਲਵਾ ਕੇ ਵੇਖਦੇ ਨੇ ਤਲਵਾਰ ਚਲਵਾ ਕੇ ਵੇਖਦੇ ਨੇ ਸਰਬ ਪ੍ਰਕਾਰ ਦੇ ਸ਼ਸਤਰ ਉਨ੍ਹਾਂ ਕੋਲੋਂ ਚਲਵਾ ਕੇ ਵੇਖਦੇ ਹਨ
ਬ੍ਰਿੰਦ ਤੁਰੰਗਮ ਬੋਲ ਅਨਾਵੇ
ਮਹਾਰਾਜ ਜੀ ਜਿੱਥੇ ਸੂਰਮਿਆਂ ਨੂੰ ਭਰਤੀ ਕਰਦੇ ਨੇ ਉਥੇ ਉਨ੍ਹਾਂ ਸੂਰਮਿਆਂ ਵਾਸਤੇ ਵਧੀਆ ਵਧੀਆ ਘੋੜੇ ਸੌਦਾਗਰ ਜਿਹੜੇ ਘੋੜਿਆਂ ਦਾ ਵਪਾਰ ਕਰਨ ਵਾਲੇ ਸੌਦਾਗਰ ਨੇ ਉਨ੍ਹਾਂ ਸੌਦਾਗਰਾਂ ਦੇ ਕੋਲੋਂ ਮਹਾਰਾਜ ਜੀ ਵਧੀਆ ਵਧੀਆ ਕੀਮਤੀ ਘੋੜੇ ਵੀ ਖਰੀਦਦੇ ਨੇ ਦੂਰੋਂ ਦੂਰੋਂ ਕਾਬਲ ਤੋਂ ਕੰਧਾਰ ਤੋਂ ਵੀ ਮਹਾਰਾਜ ਜੀ ਘੋੜੇ ਮੰਗਵਾ ਕੇ ਖਰੀਦ ਕੇ ਆਪਣੇ ਕੋਲ ਰੱਖਦੇ ਹਨ
ਭਾਈ ਕਲਮ ਜਾਰੀ ਪੱਟ ਰੱਖੇ
ਕਲਮ ਜਾਰੀ ਹੋ ਗਈ ਇਹਨੂੰ ਕਲਮ ਜਾਰੀ ਜਿਵੇਂ ਅੱਜ ਕੱਲ ਕਹਿ ਦਿੰਦੇ ਨੇ ਨਾ ਵੀ ਭਰਤੀ ਖੁੱਲ ਗਈ ਹੈ ਮਿਲਟਰੀ ਦੀ ਭਰਤੀ ਹੁੰਦੀ ਹੈ ਤੇ ਕਹਿੰਦੇ ਭਰਤੀ ਖੁੱਲ ਗਈ ਹੈ ਫਲਾਣੀ ਸਟੇਟ ਦੀ ਖੁੱਲੀ ਹੈ ਫਲਾਣੇ ਸ਼ਹਿਰ ਦੀ ਖੁੱਲੀ ਹੈ ਜ਼ਿਲ੍ਹੇ ਦੀ ਖੁੱਲੀ ਹੈ ਜਾਂ ਸਾਰੇ ਦੇਸ਼ ਭਰ ਦੀ ਖੁੱਲੀ ਹੈ ਇਸ ਤਰ੍ਹਾਂ ਜਿਵੇਂ ਅੱਜ ਕੱਲ ਭਰਤੀ ਖੁੱਲੀ ਏਦਾਂ ਕਹਿ ਦਿੰਦੇ ਨੇ ਪੁਰਾਣੇ ਸਮਿਆਂ ਵਿਚ ਇਹ ਬਚਨ ਹੁੰਦਾ ਸੀ ਵੀ ਕਲਮਜ਼ਾਰੀ ਹੋ ਗਈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮਜ਼ਾਰੀ ਹੋ ਗਈ ਆ ਉਨ੍ਹਾਂ ਨੇ ਆਪਣੇ ਕੋਲ ਫੌਜ ਭਰਤੀ ਕਰਨੀ ਸ਼ੁਰੂ ਕੀਤੀ ਹੋਈ ਉਹ ਸਿਪਾਹੀਆਂ ਨੂੰ ਆਪਣੇ ਕੋਲ ਭਰਤੀ ਕਰ ਰਹੇ ਨੇ
ਵਿਦਤੀ ਜਗਤ ਗੁਰੂ ਰਣ ਕਾਖੇ।
ਸਾਰੇ ਪਾਸੇ ਗੱਲ ਬਿਦਤ ਹੋ ਗਈ ਹੈ, ਪ੍ਰਗਟ ਹੋ ਗਈ ਹੈ ਕਿ ਕਲਗੀਧਰ ਪਾਤਸ਼ਾਹ ਜੀ ਜੰਗ ਕਰਨਾ ਚਾਹੁੰਦੇ ਨੇ। ਭਾਵੇਂ ਫੌਜ ਰੱਖ ਰਹੇ ਨੇ, ਸਿਪਾਹੀ ਰੱਖ ਰਹੇ ਨੇ। ਸਿਪਾਹੀ ਰੱਖਣ ਦਾ, ਭਰਤੀ ਕਰਨ ਦਾ ਮਤਲਬ ਇਹੀ ਹੈ ਕਿ ਉਹ ਜੰਗ ਕਰਨਾ ਚਾਹੁੰਦੇ ਨੇ। ਉਹ ਜੰਗ ਯੁੱਧ ਦੇ ਨਾਲ ਪਿਆਰ ਕਰਦੇ ਨੇ, ਧਰਮ ਯੁੱਧ ਨਾਲ ਪਿਆਰ ਕਰਦੇ ਨੇ।
ਵੀਰ ਸਧੀਰਨ ਕੀ ਪੱਟ ਪੀਰ।
ਇਸ ਕਰਕੇ ਬੜੇ ਬੜੇ ਧੀਰ ਜੀ ਸੂਰਮੇ, ਕਿਉਂਕਿ ਸੂਰਮੇ ਵਿਚ ਸਭ ਤੋਂ ਵੱਡਾ ਜਿਹੜਾ ਗੁਣ ਹੈ ਉਹ ਧੀਰਜ ਦਾ ਹੁੰਦਾ। ਸਭ ਤੋਂ ਪਹਿਲਾਂ ਸੂਰਮੇ ਨੂੰ ਧੀਰਜ ਚਾਹੀਦਾ। ਕੱਲਾ ਗੁੱਸੇ ਨਾਲ ਜੰਗ ਨਹੀਂ ਜਿੱਤਿਆ ਜਾਂਦਾ, ਕੱਲਾ ਗੁੱਸੇ ਨਾਲ ਲੜਿਆ ਵੀ ਨਹੀਂ ਜਾਂਦਾ। ਗੁੱਸੇ ਤੋਂ ਪਹਿਲਾਂ ਸੂਰਮੇ ਵਿਚ ਧੀਰਜ ਵੀ ਹੋਣਾ ਚਾਹੀਦਾ। ਧੀਰਜ ਹੋਵੇਗਾ ਤੇ ਲੜੇਗਾ, ਜੰਗ ਦੇ ਮੈਦਾਨ ਪੈਰ ਜਮਾ ਕੇ ਲੜੇਗਾ। ਉਹ ਸਤਿਗੁਰਾਂ ਦੇ ਕੋਲ ਬੜੇ ਬੜੇ ਧੀਰਜਵਾਨ ਜਿਹੜੇ ਸੂਰਮੇ ਬਹਾਦਰ ਯੋਧੇ ਨੇ, ਉਹ ਆ ਕੇ ਸਤਿਗੁਰਾਂ ਦੇ ਕੋਲ, ਮਹਾਰਾਜ ਜੀ ਦੇ ਕੋਲ ਭਰਤੀ ਹੁੰਦੇ ਨੇ।
ਗਹਿ ਤੁਫੰਗਨ ਤੋਮਰ ਤੀਰ।
ਉਹਨਾਂ ਦੇ ਹੱਥਾਂ ਵਿਚ ਬੰਦੂਕਾਂ ਨੇ, ਕਿਸੇ ਦੇ ਹੱਥ ਵਿਚ ਨੇਜਾ ਹੈ, ਕਿਸੇ ਦੇ ਹੱਥ ਵਿਚ ਬਰਛਾ ਹੈ, ਕਿਸੇ ਦੇ ਹੱਥ ਦੇ ਵਿਚ ਤੀਰ ਹੈ।
ਬ੍ਰਿੰਦ ਮਸੰਦ ਬਿੱਲਾਂ ਦੇ ਆਤੰਕ।
ਜਿਹੜੇ ਸਤਿਗੁਰਾਂ ਦੇ ਮਸੰਦ ਨੇ, ਪੂਜਾ ਦਾ ਧਾਨ ਖਾ ਕੇ ਜਿਨ੍ਹਾਂ ਦੀਆਂ ਹੱਡੀਆਂ ਗਲੀਆਂ ਹੋਈਆਂ, ਜਿਨ੍ਹਾਂ ਦੀ ਮੱਤ ਮਾਰੀ ਹੋਈ ਹੈ, ਉਹ ਜਿਹੜੇ ਮਸੰਦ ਨੇ, ਉਹ ਜਦੋਂ ਵੇਖਦੇ ਨੇ ਕਿ ਗੁਰੂ ਜੀ ਫੌਜ ਭਰਤੀ ਕਰ ਰਹੇ ਨੇ, ਘੋੜੇ ਖਰੀਦ ਰਹੇ ਨੇ, ਵਧੀਆ ਤੋਂ ਵਧੀਆ ਸ਼ਸਤਰ ਖਰੀਦ ਕੇ ਖਜ਼ਾਨਾ ਸ਼ਸਤਰਾਂ ਨਾਲ ਭਰ ਰਹੇ ਨੇ, ਤੂੰ ਵੇਖ ਕੇ ਆਤੰਕਤ ਹੁੰਦੇ ਨੇ। ਆਤੰਕ ਦਾ ਮਤਲਬ ਹੈ ਡਰਦੇ ਨੇ। ਮਸੰਦਾਂ ਦੇ ਹਿਰਦਿਆਂ ਦੇ ਵਿਚ ਡਰ ਪੈਦਾ ਹੁੰਦਾ ਹੈ, ਭੈ ਪੈਦਾ ਹੁੰਦਾ ਹੈ।
ਤੁੰਦ ਪਰੈ ਰਹਿ ਚਿਤ ਸ਼ੰਕ।
ਉਹਨਾਂ ਦੇ ਮਨ ਵਿਚ ਸ਼ੰਕਾ ਰਹਿੰਦੀ ਹੈ ਵੀ ਪਤਾ ਨੀ ਕਿਹੜੇ ਵੇਲੇ ਜੰਗ ਛੇੜ ਜਾਏ, ਕਿਹੜੇ ਵੇਲੇ ਪਤਾ ਨੀ ਗੁਰੂ ਜੀ ਨੇ ਜੰਗ ਛੇੜ ਦੇਣੀ ਹੈ, ਕਿਹੜੇ ਵੇਲੇ ਯੁੱਧ ਛੇੜ ਦੇਣਾ। ਏਦਾਂ ਦਾ ਡਰ ਉਹਨਾਂ ਮਸੰਦਾਂ ਦੇ ਹਿਰਦਿਆਂ ਵਿਚ ਬਣਿਆ ਹੋਇਆ।
ਸ੍ਰੀ ਗੁਰੂ ਹਰਗੋਬਿੰਦ ਕੇ ਜੰਗ ਸੁਨੇ ਸਮੂਹ ਭਏ ਪਤ ਭੰਗ।
ਮਸੰਦ ਡਰਦੇ ਨੇ ਤੇ ਆਪਸ ਵਿਚ ਇਕ ਦੂਜੇ ਨਾਲ ਕੰਨਾਂ ਚ ਗੱਲਾਂ ਕਰਦੇ ਨੇ, ਇਕ ਦੂਜੇ ਦੇ ਕੰਨਾਂ ਚ ਬੋਲਦੇ ਨੇ, ਉੱਚਾ ਨਹੀਂ ਬੋਲਦੇ। ਗੁਰੂ ਸਾਹਿਬ ਦਾ ਵੀ ਡਰ ਹੈ, ਇਕ ਦੂਜੇ ਨਾਲ ਆਪਸ ਵਿਚ ਗੱਲਾਂ ਕਰਦਿਆਂ ਕਹਿੰਦੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਇਨ੍ਹਾਂ ਦੇ ਦਾਦਾ ਜੀ ਸਨ, ਉਨ੍ਹਾਂ ਦੇ ਸਮੇਂ ਬੜੇ ਵੱਡੇ ਜੰਗ ਹੋਏ ਨੇ, ਉਨ੍ਹਾਂ ਦੇ ਸਮੇਂ ਬੜੇ ਬੜੇ ਵੱਡੇ ਯੁੱਧ ਹੋਏ ਹਨ।
ਸੁਨੇ ਸਮੂਹ ਭਏ ਪਤ ਭੰਗ।
ਕਹਿੰਦੇ ਉਨ੍ਹਾਂ ਦੇ ਸਮੇਂ ਜਿਹੜੇ ਜੰਗ ਹੋਏ ਨੇ ਸੁਣਿਆ, ਉਸ ਜੰਗ ਵਿਚ ਬੜੇ ਬੜੇ ਸੂਰਮੇ ਮਾਰੇ ਗਏ, ਬੜੇ ਬੜੇ ਬਹਾਦਰ ਯੋਧੇ ਉਨ੍ਹਾਂ ਜੰਗਾਂ ਦੇ ਵਿਚ ਮਾਰੇ ਗਏ ਹਨ।
ਅਨਕ ਰੀਤ ਕੇ ਪਾਏ ਬਿਖਾਦ।
ਅਨਕ ਪ੍ਰਕਾਰ ਦੇ ਬਿਖਾਦ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਹਮਣਾ ਕਰਨਾ ਪਿਆ, ਕਈ ਪ੍ਰਕਾਰ ਦੇ ਬਿਖਾਦਾਂ ਦਾ। ਉਨ੍ਹਾਂ ਨੂੰ ਆਪਣਾ ਪੁਸ਼ਤੈਨੀ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਛੱਡਣਾ ਪਿਆ, ਉਨ੍ਹਾਂ ਜੰਗਾਂ ਯੁੱਧਾਂ ਕਰਕੇ।
ਕਿਤ ਕਿਤ ਵਿਚਰਤ ਠਾਨਤ ਬਾਦੂ।
ਉਹ ਜਿੱਧਰ ਕਿੱਧਰ ਵਿਚਰਦੇ ਸੀ, ਹਰ ਪਾਸੇ ਯੁੱਧ ਹੀ ਕਰਦੇ ਸੀ। ਜੇ ਉਹ ਉਥੋਂ ਮਾਲਵੇ ਗਏ ਤੇ ਉਥੇ ਜਾ ਕੇ ਯੁੱਧ ਕੀਤਾ, ਜੇ ਉਥੋਂ ਉਨ੍ਹਾਂ ਨੇ ਗੁਰੂ ਹਰਗੋਬਿੰਦਪੁਰਾ ਨਗਰ ਵਸਾਇਆ ਤੇ ਉਥੇ ਵੀ ਯੁੱਧ ਕੀਤਾ, ਕਰਤਾਰਪੁਰ ਆਏ ਤਾਂ ਉਥੇ ਵੀ ਯੁੱਧ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜਿੱਥੇ ਵੀ ਗਏ ਉਨ੍ਹਾਂ ਨੇ ਧਰਮ ਯੁੱਧ ਲੜੇ ਨੇ, ਜੰਗ ਯੁੱਧ ਲੜੇ ਨੇ। ਹਰ ਵੇਲੇ ਉਨ੍ਹਾਂ ਦੇ ਜੀਵਨ ਵਿਚ ਬਿਖਾਦ ਪੈਦਾ ਹੁੰਦੇ ਰਹੇ ਨੇ।
ਵਸੈ ਅਨੰਦਪੁਰ ਬਿਖੈ ਸੁਖਾਰੇ, ਸੰਗਤ ਆਏ ਚਲੀ ਜਗ ਸਾਰੇ।
ਇਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਬੜੇ ਸੁਖ ਦੇ ਨਾਲ, ਸੌਖੇ ਢੰਗ ਨਾਲ ਵਸ ਰਹੇ ਨੇ। ਇੱਥੇ ਉਨ੍ਹਾਂ ਨਾਲ ਅਸੀਂ ਵੀ ਰਹਿ ਰਹੇ ਹਾਂ ਤੇ ਗੁਰੂ ਸਾਹਿਬ ਦੇ ਕੋਲ ਅਣਗਿਣਤ ਲੋਕ, ਅਣਗਿਣਤ ਸੰਗਤਾਂ ਸਾਰੇ ਪਾਸਿਓ ਚਾਰਾਂ ਦਿਸ਼ਾਵਾਂ ਤੋਂ ਚੱਲ ਕੇ ਆਉਂਦੀਆਂ ਨੇ।
ਕਿਸ ਕੀ ਚਿੰਤ ਨਹੀਂ ਕਿਸ ਰੀਤ।
ਇੱਥੇ ਸਾਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ, ਗੁਰੂ ਜੀ ਨੂੰ ਵੀ ਕਿਸੇ ਵੀ ਪ੍ਰਕਾਰ ਦੀ ਚਿੰਤਾ ਚਿੱਤ ਵਿਚ ਨਹੀਂ ਹੈ।
ਸਰਬ ਪਦਾਰਥ ਘਰ ਮੈਂ ਨੀਤ।
ਇਨ੍ਹਾਂ ਦੇ ਘਰ ਦੇ ਵਿਚ ਸਾਰੇ ਪਦਾਰਥ ਨੇ, ਸਾਰੀਆਂ ਵਸਤੂਆਂ ਨੇ, ਕਿਸੇ ਚੀਜ਼ ਦੀ ਵੀ ਕਮੀ ਇਨ੍ਹਾਂ ਦੇ ਘਰ ਵਿਚ ਨਹੀਂ ਹੈ।
ਉਚਿਤ ਨਹੀਂ ਨਾ ਹੱਕ ਉਤ ਪਾਪੇ, ਰਾਜੀ ਰਾਜਪੂਤ ਜਿਨ ਜਾਪੇ।
ਇਨ੍ਹਾਂ ਨੂੰ ਸ਼ਾਂਤੀ ਨਾਲ ਇਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਜਿਵੇਂ ਹੁਣ ਤੱਕ ਰਹੇ ਨੇ। ਇਹਨਾਂ ਵਾਸਤੇ ਉਚਿਤ ਨਹੀਂ ਹੈ, ਯੋਗ ਨਹੀਂ ਹੈ ਕਿ ਉਤਪਾਤ ਕਰਨ, ਲੜਾਈ ਕਰਨ, ਕਿਉਂਕਿ ਹੁਣ ਜਿਨ੍ਹਾਂ ਨਾਲ ਲੜਾਈ ਹੋਣੀ ਹੈ ਉਹ ਕੋਈ ਸਧਾਰਨ ਰਾਜੇ ਨਹੀਂ, ਉਹ ਵੀ ਰਾਜਪੂਤ ਛਤਰੀ ਰਾਜੇ ਨੇ, ਬੜੇ ਸੂਰਮੇ ਬੜੇ ਬਹਾਦਰ ਰਾਜੇ ਹਨ।
ਰਣ ਮੈਂ ਕੱਟੇ ਨਹੀਂ ਮੁਖ ਮੂਰੇ,
ਇਹੋ ਜੇ ਰਾਜਪੂਤ ਛਤਰੀ ਰਾਜੇ ਨੇ, ਉਹ ਸੂਰਮੇ ਰਾਜੇ ਨੇ ਕਿ ਉਹ ਜੰਗ ਦੇ ਮੈਦਾਨ ਵਿਚ ਕੱਟੇ ਤਾਂ ਜਾਣਗੇ ਪਰ ਜੰਗ ਦੇ ਮੈਦਾਨ ਨੂੰ ਛੱਡ ਕੇ ਦੌੜਨ ਵਾਲੇ ਨਹੀਂ, ਇਹੋ ਜੇ ਸੂਰਮੇ ਬਹਾਦਰ ਰਾਜੇ ਹਨ।
ਹੱਥ ਤੋਂ ਛੋੜੇ,
ਉਹ ਆਪਣਾ ਸਿਰ ਵੀ ਦੇ ਦੇਣ ਤੇ ਸਿਰ ਦੇਂਦਿਆਂ ਵੀ ਆਪਣਾ ਹੱਥ ਨਹੀਂ ਛੱਡਦੇ, ਸਿਰ ਦੇਣ ਤੋਂ ਬਾਅਦ ਵੀ ਆਪਣਾ ਹੱਥ ਨਹੀਂ ਤਿਆਗਦੇ।
ਤੇ ਸੰਦ ਕਰਨੀ ਆਛੇ,
ਕਰਕੇ ਇਹੋ ਜੇ ਰਾਜਪੂਤ ਰਾਜਿਆਂ ਦੇ ਨਾਲ ਸੰਧੀ ਕਰਨੀ ਬਣ ਆਉਂਦੀ, ਉਹਨਾਂ ਦੇ ਨਾਲ ਤਾਂ ਗੁਰੂ ਜੀ ਨੂੰ ਮੇਲ ਮਿਲਾਪ ਹੀ ਰੱਖਣਾ ਚਾਹੀਦਾ, ਉਹਨਾਂ ਨਾਲ ਸੰਧੀ ਕਰਕੇ ਰੱਖਣੀ ਚਾਹੀਦੀ ਹੈ।
ਪੂਰੀ ਲੜਾਈ ਜੇ ਹੋਰ ਬਾਂਚੇ,
ਗੁਰੂ ਸਾਹਿਬ ਨੇ ਜੇ ਆਪਣੇ ਮਨ ਵਿਚ ਬਾਂਛਾ ਕੀਤੀ ਕਿ ਉਹਨਾਂ ਨਾਲ ਲੜਾਈ ਕਰਨੀ ਹੈ, ਜੰਗ ਕਰਨਾ, ਤਾਂ ਇਹਦੇ ਵਿਚ ਗੁਰੂ ਜੀ ਦਾ ਵੀ ਨੁਕਸਾਨ ਹੋਵੇਗਾ, ਸਾਡਾ ਵੀ ਨੁਕਸਾਨ ਹੋਵੇਗਾ। ਉਹਨਾਂ ਨਾਲ ਲੜਾਈ ਕਰਨਾ ਬੁਰਾ ਹੀ ਬੁਰਾ ਹੈ, ਕਿਉਂਕਿ ਕਿਸੇ ਵੀ ਦਾ ਵੀ ਭਲਾ ਨਹੀਂ ਹੋਏਗਾ ਜੇ ਉਹਨਾਂ ਨਾਲ ਲੜਾਈ ਹੋਵੇਗੀ।
ਸ਼੍ਰੀ ਗੁਜਰੀ ਕੇ ਨਿਕਟ ਸਿਧਾਰੇ, ਮਿਲ ਕਰ ਡਰ ਉਪਜਾਏ ਉਚਾਰੇ।
ਪਹਿਲਾਂ ਤੇ ਮਸੰਦਾ ਨੇ ਆਪਸ ਵਿਚ ਸਲਾਹ ਕੀਤੀ, ਫਿਰ ਇਕੱਠੇ ਹੋ ਕੇ ਮਾਤਾ ਗੁਜਰੀ ਜੀ ਕੋਲ ਗਏ, ਤੇ ਮਾਤਾ ਗੁਜਰੀ ਜੀ ਦੇ ਕੋਲ, ਕਿਉਂਕਿ ਕਲਗੀਧਰ ਜੀ ਕੋਲ ਤਾਂ ਨਹੀਂ ਸੀ ਕਹਿ ਸਕਦੇ, ਦਸਵੇਂ ਪਾਤਸ਼ਾਹ ਦਾ ਤਾਂ ਡਰ ਸੀ ਇਹਨਾਂ ਨੂੰ, ਮਹਾਰਾਜ ਜੀ ਦਾ ਪ੍ਰਤਾਪ ਹੀ ਇਤਨਾ ਸੀ ਕਿ ਉਹਨਾਂ ਦੇ ਸਾਹਮਣੇ ਬੋਲਣ ਦੀ ਤਾਕਤ ਹੀ ਨਹੀਂ ਸੀ ਇਹਨਾਂ ਅੰਦਰ। ਇਹ ਚੱਲ ਕੇ ਮਾਤਾ ਗੁਜਰੀ ਜੀ ਕੋਲ ਆਏ ਤੇ ਸਾਰੇ ਮਿਲ ਕੇ ਮਾਤਾ ਜੀ ਦੇ ਮਨ ਚ ਵੀ ਡਰ ਪੈਦਾ ਕਰਦੇ ਨੇ, ਮਾਤਾ ਜੀ ਨੂੰ ਵੀ ਡਰਾਉਂਦਿਆਂ ਹੋਇਆਂ ਬੋਲਦੇ ਨੇ।
ਉਤਚਵ ਗੱਤੇ ਸਾਥ ਵਿਰੁੱਧਾ,
ਕਹਿਣ ਲੱਗੇ ਮਾਤਾ ਜੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੈ ਕਿ ਉਧਰ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਆਪਣਾ ਵਿਰੋਧ ਪਿਆ ਹੋਇਆ। ਚਵਗੱਤਾ ਇਹਦਾ ਇਹਦੀ ਮਾਂ ਸੀ ਔਰੰਗਜ਼ੇਬ ਦੀ, ਉਹ ਚਵਗੱਤੇ ਗੋਤ ਦੀ ਸੀ, ਇਸ ਕਰਕੇ ਇਹਨੂੰ ਚਵਗੱਤਾ ਵੀ ਕਹਿ ਦਿੰਦੇ ਨੇ। ਕਹਿੰਦੇ ਉਧਰ ਔਰੰਗਜ਼ੇਬ ਬਾਦਸ਼ਾਹ ਨਾਲ ਚਵਗੱਤੇ ਨਾਲ ਗੁਰੂ ਘਰ ਦਾ ਵਿਰੋਧ ਪਿਆ ਹੋਇਆ, ਗੁਰੂ ਘਰ ਦੀ ਦੁਸ਼ਮਣੀ ਪਈ ਹੋਈ ਹੈ।
ਇਸ ਗਿਰ ਪਤਨ ਸੰਗ ਹੋਏ ਕ੍ਰੁੱਧਾ,
ਉਧਰ ਔਰੰਗਜ਼ੇਬ ਦੁਸ਼ਮਣ ਬਣਿਆ ਹੋਇਆ ਤੇ ਇਧਰ ਗੁਰੂ ਜੀ ਹੁਣ ਇਨ੍ਹਾਂ ਪਹਾੜੀ ਰਾਜਿਆਂ ਨਾਲ ਵੀ ਦੁਸ਼ਮਣੀ ਪਾ ਰਹੇ ਨੇ, ਇਧਰ ਇਹ ਪਹਾੜੀ ਰਾਜੇ ਵੀ ਹੁਣ ਗੁਰੂ ਘਰ ਦੇ ਨਾਲ ਵੈਰ ਵਿਰੋਧ ਰੱਖ ਰਹੇ ਨੇ, ਕ੍ਰੋਧ ਪੈਦਾ ਕਰ ਰਹੇ ਨੇ।
ਕਰੈ ਸੰਗਤਾ ਆਏ ਨਹਿਤ ਕੋ,
ਮਾਤਾ ਜੀ ਜੇ ਹੁਣ ਇਹ ਰਾਜੇ ਵੀ ਕ੍ਰੁੱਧਤ ਹੋ ਗਏ, ਉਧਰ ਔਰੰਗਜ਼ੇਬ ਵੀ ਵਿਰੋਧ ਰੱਖਦਾ ਤੇ ਜੇ ਸੰਗਤਾਂ ਨੂੰ ਪਤਾ ਲੱਗੇਗਾ ਤੇ ਸੰਗਤ ਡਰਦਿਆਂ ਮਾਰਿਆਂ ਗੁਰੂ ਘਰ ਆਉਣਾ ਹੀ ਬੰਦ ਕਰ ਦੇਗੀ। ਮਸੰਦਾ ਨੂੰ ਤਾਂ ਇਹ ਫਿਕਰ ਸੀ ਜੇ ਸੰਗਤ ਨਾ ਆਏਗੀ ਤੇ ਮਾਇਆ ਕਿੱਥੋਂ ਆਏਗੀ, ਸਾਡਾ ਖਰਚਾ ਵਿਚੋਂ ਕਿਵੇਂ ਚੱਲੇਗਾ ਜਿਹੜਾ ਵਿਚੋਂ ਇਹ ਮਾਇਆ ਖਾਂਦੇ ਸੀ। ਕਹਿੰਦੇ ਮਾਤਾ ਜੀ ਸੰਗਤ ਨੇ ਆਉਣਾ ਬੰਦ ਕਰ ਦੇਣਾ, ਸੰਗਤ ਡਰੇਗੀ ਤੇ ਡਰਦੀ ਹੋਈ ਸੰਗਤ ਇਧਰਲੇ ਪਾਸੇ ਨਹੀਂ ਆਏਗੀ।
ਮੈਂ ਕੌਣ ਕਾਰਬੋ ਬਿਤਕੇ,
ਫਿਰ ਕੌਣ ਇੱਥੇ ਗੁਰੂ ਘਰ ਦੇ ਵਿਚ ਜਿਹੜਾ ਸੰਗਤ ਦੀ ਮਾਇਆ ਉਹ ਕੌਣ ਲਿਆਇਆ ਕਰੇਗਾ। ਉਧਰ ਔਰੰਗਜ਼ੇਬ ਦਾ ਡਰ ਹੈ, ਇਧਰ ਇਨ੍ਹਾਂ ਰਾਜਪੂਤ ਰਾਜਿਆਂ ਦਾ ਡਰ ਹੈ ਤੇ ਇਨ੍ਹਾਂ ਦੀਆਂ ਫੌਜਾਂ ਕਿਹੜੇ ਵੇਲੇ ਹਮਲਾ ਕਰ ਦੇਣ, ਸੰਗਤ ਡਰੇਗੀ ਤੇ ਡਰ ਦੇ ਕਾਰਨ ਸੰਗਤ ਨੇ ਇਧਰ ਆਉਣਾ ਹੀ ਨਹੀਂ। ਉਹਨਾਂ ਦੇ ਕੋਲੋਂ ਫਿਰ ਜਿਹੜੀ ਕਾਰ ਸੇਵਾ ਹੈ, ਦਸਵੰਧ ਦੀ ਜਿਹੜੀ ਮਾਇਆ ਹੈ, ਉਹ ਅਸੀਂ ਫਿਰ ਕਿਵੇਂ ਲੈ ਕੇ ਆਵਾਂਗੇ, ਕਿਸੇ ਨੇ ਇਧਰ ਨਹੀਂ ਆਉਣਾ।
ਜਬ ਆਮਦਨ ਧਨ ਹੋਏ ਥੋੜਾ,
ਮਾਤਾ ਜੀ ਜਦੋਂ ਇਹ ਦੱਸੋ ਕਿ ਆਮਦਨ ਥੋੜੀ ਹੋ ਜਾਏਗੀ, ਜਦੋਂ ਸੰਗਤ ਨੇ ਨਹੀਂ ਆਉਣਾ ਤੇ ਫਿਰ ਆਮਦਨ ਵੀ ਘਟੇਗੀ, ਤੇ ਜੇ ਆਮਦਨ ਹੀ ਥੋੜੀ ਹੋ ਜਾਏਗੀ ਮਾਇਆ ਥੋੜੀ ਆਵੇਗੀ।
ਚਲੇ ਖਰਚ ਕਿਵੇਂ ਗਨ ਪਤ ਧੋਰਾ,
ਇਹ ਦੱਸੋ ਵੀ ਗੁਰੂ ਘਰ ਦਾ ਖਰਚ ਕਿਵੇਂ ਚੱਲੇਗਾ ਜੇ ਆਮਦਨ ਨਾ ਹੋਏਗੀ, ਗੁਰੂ ਘਰ ਦਾ ਖਰਚਾ ਕਿਵੇਂ ਚੱਲੇਗਾ। ਇੰਨੇ ਸੂਰਮੇ ਗੁਰੂ ਜੀ ਨੇ ਭਰਤੀ ਕੀਤੇ ਨੇ, ਘੋੜੇ ਰੱਖੇ ਨੇ, ਉਹਨਾਂ ਘੋੜਿਆਂ ਦਾ ਉਹਨਾਂ ਸੂਰਮਿਆਂ ਦਾ ਜਿਹੜਾ ਖਰਚਾ ਹੈ, ਉਹਨਾਂ ਨੂੰ ਤਨਖਾਹਾਂ ਦੇਣੀਆਂ, ਘੋੜਿਆਂ ਨੂੰ ਸੰਭਾਲਣਾ, ਉਹਨਾਂ ਨੂੰ ਰਸਤਾਂ ਬਸਤਾਂ ਦੇਣੀਆਂ, ਘੋੜੇ ਖਰੀਦਣੇ, ਇੰਨਾ ਇਹ ਸਾਰਾ ਖਰਚਾ ਫਿਰ ਗੁਰੂ ਘਰ ਦਾ ਕਿਵੇਂ ਚੱਲਿਆ ਕਰੇਗਾ।
ਅਣਗਣ ਮਨੀ ਅਨ,
ਅਣਗਿਣਤ ਮਨ ਤਾਂ ਅੰਨ ਹੀ ਆਉਂਦਾ, ਕਿਉਂਕਿ ਲੰਗਰ ਚੱਲਦੇ ਨੇ, ਹਜ਼ਾਰਾਂ ਬੰਦੇ ਲੰਗਰ ਛਕਦੇ ਨੇ, ਗਿਣਤੀ ਕੋਈ ਨੀ ਵੀ ਕਿੰਨੇ ਮਨ ਜਿਹੜਾ ਉਹ ਅੰਨ ਚੱਲ ਕੇ ਲੰਗਰਾਂ ਵਿਚ ਆਉਂਦਾ ਹੈ। ਬੜਾ ਵੱਡਾ ਗੁਰੂ ਕਾ ਲੰਗਰ ਤਿਆਰ ਹੁੰਦਾ ਜਿਹਦੇ ਵਿਚ ਹਜ਼ਾਰਾਂ ਦੀ ਗਿਣਤੀ ਚ ਲੋਕ ਲੰਗਰ ਛਕਦੇ ਨੇ।
ਸ੍ਰੀ ਸਤਿਗੁਰ ਕੀ ਬੈਸ ਨਵੀਨਾ ਅਬ ਲੋਕ ਕਿਉਂ ਨਹੀਂ ਰਣ ਕੀਨਾ।
ਮਾਤਾ ਜੀ ਗੁਰੂ ਜੀ ਦੀ ਹਲੇ ਨਵੀਂ ਨਵੀਂ ਉਮਰ ਹੈ ਤੇ ਗਰਮ ਜੋਸ਼ੀ ਹੈ ਉਹਨਾਂ ਅੰਦਰ, ਉਹਨਾਂ ਦੇ ਸਰੀਰ ਦਾ ਖੂਨ ਹਲੇ ਤੱਤਾ ਗਰਮ ਹੈ ਤੇ ਨਵੀਂ ਉਮਰ ਹੋਣ ਕਰਕੇ ਉਹਨਾਂ ਨੇ ਕਦੇ ਹਾਲੇ ਜੰਗ ਯੁੱਧ ਵੇਖੇ ਨਹੀਂ। ਉਹਨਾਂ ਨੂੰ ਪਤਾ ਨਹੀਂ ਕਿ ਜੰਗਾਂ ਯੁੱਧਾਂ ਦੇ ਵਿਚ ਕਿੰਨਾ ਨੁਕਸਾਨ ਹੁੰਦਾ। ਜੰਗਾਂ ਯੁੱਧਾਂ ਕਰਕੇ ਕੇਵਲ ਫੌਜਾਂ ਦਾ ਹੀ ਨੁਕਸਾਨ ਨਹੀਂ ਹੁੰਦਾ, ਵੇਖੋ ਸੰਗਤ ਡਰਦੀ ਮਾਰੀ ਗੁਰੂ ਘਰ ਆਉਣਾ ਬੰਦ ਕਰ ਦੇਗੀ ਕਿ ਗੁਰੂ ਘਰ ਪਤਾ ਨੀ ਕਿਹੜੇ ਵੇਲੇ ਜੰਗ ਛਿੜ ਜੇ। ਜੇ ਸੰਗਤ ਨਾ ਆਏਗੀ ਧਨ ਨਾ ਆਏਗਾ, ਧਨ ਨਾ ਆਇਆ ਤੇ ਖਰਚਾ ਕਿਵੇਂ ਚੱਲੇਗਾ ਗੁਰੂ ਘਰ ਦਾ। ਇਸ ਕਰਕੇ ਮਾਤਾ ਜੀ ਗੁਰੂ ਜੀ ਦੀ ਨਵੀਂ ਉਮਰ ਹੈ ਤੇ ਨਵੀਂ ਉਮਰ ਕਰਕੇ ਉਹਨਾਂ ਨੂੰ ਹਾਲੇ ਜੰਗਾਂ ਯੁੱਧਾਂ ਦਾ ਨਹੀਂ ਪਤਾ, ਉਹਨਾਂ ਨੇ ਕੋਈ ਜੰਗ ਯੁੱਧ ਹੁੰਦੇ ਨਹੀਂ ਵੇਖੇ।
ਦਿਪਤ ਤੇਜ ਕਹਿ ਸਕੈ ਨਾ ਕੋਈ ਰੁਖ ਅਨੁਸਾਰ ਸਮੀਪੀ ਹੋਏ।
ਮਾਤਾ ਜੀ ਉਹਨਾਂ ਦਾ ਤੇਜ ਇੰਨਾ ਜ਼ਿਆਦਾ, ਜਲਾਲ ਇੰਨਾ ਜ਼ਿਆਦਾ ਕਿ ਅਸੀਂ ਉਹਨਾਂ ਦੇ ਸਾਹਮਣੇ ਕੁਝ ਕਹਿ ਨਹੀਂ ਸਕਦੇ। ਰਹਿੰਦੇ ਭਾਵੇਂ ਉਹਨਾਂ ਦੇ ਅਨੁਸਾਰ ਉਹਨਾਂ ਦੇ ਕੋਲ ਆ, ਪਰ ਉਹਨਾਂ ਦਾ ਰੁੱਖ ਜਾਣ ਕੇ ਨੇੜੇ ਵੇ ਰਹਿਣ ਵਾਲੇ ਵੀ ਰੁੱਖ ਉਹਨਾਂ ਦਾ ਅਨੁਸਾਰ ਨਹੀਂ ਜਾਣਦੇ ਕਿ ਪਤਾ ਨੀ ਕਿਹੜੇ ਵੇਲੇ ਉਹਨਾਂ ਦਾ ਕਿਸ ਤਰ੍ਹਾਂ ਦਾ ਸੁਭਾਅ ਹੋ ਜਾਏ। ਇਸ ਕਰਕੇ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ।
ਆਪ ਦਿਲਾਸਾ ਦੇ ਸਮਝਾਵੋ।
ਇਸ ਕਰਕੇ ਮਾਤਾ ਜੀ ਤੁਹਾਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਗੁਰੂ ਜੀ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਦਿਲਾਸਾ ਦਿਓ, ਉਹਨਾਂ ਨੂੰ ਚੰਗੀ ਤਰ੍ਹਾਂ ਧੀਰਜ ਦੇ ਕੇ ਠਰੰਮੇ ਨਾਲ ਸਮਝਾਵੋ।
ਗਿਰਪਤੀ ਸੋਜੇ ਨਾ ਬੈਰ ਵਧਾਵੋ।
ਉਹਨਾਂ ਨੂੰ ਕਹੋ ਕਿ ਪਹਾੜੀ ਰਾਜੇ ਦੇ ਨਾਲ ਉਹ ਦੁਸ਼ਮਣੀ ਨਾ ਵਧਾਉਣ, ਕਿਉਂਕਿ ਜੇ ਉਹ ਮੰਗਦਾ ਕੁਝ ਤਾਂ ਉਹਨੂੰ ਦੇ ਦੇਣ ਜੋ ਕਹਿ ਰਿਹਾ, ਤੇ ਉਹਦੇ ਨਾਲ ਇਹ ਆਪਣਾ ਵਿਰੋਧ ਨਾ ਵਧਾਉਣ, ਦੁਸ਼ਮਣੀ ਨਾ ਵਧਾਉਣ।
ਕਿਤੇ ਆਦਕ ਬੋ ਕਹਿ ਬਣਾਏ ਉਰ ਮਾਤਾ ਕੀਤਾ ਤੇ ਉਪਾਏ।
ਤਾਂ ਇਹ ਮਸੰਦ ਕਈ ਤਰ੍ਹਾਂ ਦੀਆਂ ਗੱਲਾਂ ਬਣਾ ਬਣਾ ਕੇ ਮਾਤਾ ਜੀ ਨੂੰ ਕਹਿੰਦੇ ਨੇ ਤੇ ਮਾਤਾ ਜੀ ਦੇ ਹਿਰਦੇ ਨੂੰ ਡਰਾਉਂਦੇ ਵੀ ਨੇ, ਮਾਤਾ ਜੀ ਨੂੰ ਭੈ ਭੀਤ ਵੀ ਕਰਦੇ। ਵੇਖੋ ਮਾਤਾ ਜੀ ਤੁਸੀਂ ਤਾਂ ਛੇਵੇਂ ਪਾਤਸ਼ਾਹ ਦੇ ਸਮੇਂ ਜਿਹੜੇ ਜੰਗ ਯੁੱਧ ਹੋਏ ਨੇ ਉਹ ਵੇਖੇ ਵੀ ਨੇ, ਵੇਖੋ ਜੰਗਾਂ ਵਿਚ ਕਿੰਨਾ ਨੁਕਸਾਨ ਹੁੰਦਾ। ਇੱਦਾਂ ਦੀਆਂ ਕਈ ਗੱਲਾਂ ਬਣਾ ਬਣਾ ਕੇ ਮਾਤਾ ਜੀ ਨੂੰ ਡਰਾਉਂਦੇ ਹਨ।
ਚਿੰਤਾ ਬਸ ਚਿਤਵਤ ਬੋਰ ਹੈ।
ਮਾਤਾ ਜੀ ਚਿੰਤਾ ਦੇ ਵਸ ਹੋ ਕੇ ਮਨ ਵਿਚ ਬੜਾ ਚਿਤਵਦੇ ਰਹਿੰਦੇ ਨੇ, ਸੋਚਦੇ ਰਹਿੰਦੇ ਹਨ।
ਪੁੱਤ ਸੁਭਾਵ ਵੇਖਿਆ ਚਿਰਜ ਲੈ।
ਔਰ ਆਪਣੇ ਪੁੱਤਰ ਦਾ ਸੁਭਾਵ ਵੇਖ ਕੇ ਮਾਤਾ ਜੀ ਕਈ ਵਾਰ ਹੈਰਾਨ ਹੁੰਦੇ ਨੇ, ਅਸਚਰਜ ਹੁੰਦੇ ਹਨ।
ਇੱਕ ਦਿਨ ਬੈਠੀ ਆਏ ਸਮੀਪ।
ਇੱਕ ਦਿਨ ਦਾ ਬਚਨ ਹੈ ਕਿ ਮਾਤਾ ਗੁਜਰੀ ਜੀ ਚੱਲ ਕੇ ਇੱਕ ਦਿਨ ਕਲਗੀਧਰ ਜੀ ਦੇ ਮਹਿਲਾਂ ਵਿਚ ਆਏ ਜਿੱਥੇ ਦਸਵੇਂ ਪਾਤਸ਼ਾਹ ਬਹਿੰਦੇ ਸਨ। ਚੱਲ ਕੇ ਇੱਕ ਦਿਨ ਮਾਤਾ ਜੀ ਸਤਿਗੁਰਾਂ ਦੇ ਕੋਲ ਆ ਕੇ ਬੈਠੇ ਹਨ।
ਇਤ ਕਹਿਣ ਕੇ ਸੰਧੀ ਮਹੀਪ।
ਔਰ ਸਤਿਗੁਰੂ ਜੀ ਨੂੰ ਸੰਧੀ ਕਰਨ ਵਾਸਤੇ ਕਿ ਬੜੇ ਪਿਆਰ ਨਾਲ ਮਾਤਾ ਗੁਜਰੀ ਜੀ ਬੋਲੇ, ਕਹਿਣ ਲੱਗੇ
ਨੰਦ ਚੰਦ ਅਰਤਾ ਕਿਰਪਾਲ।
ਉੱਥੇ ਦੀਵਾਨ ਨੰਦ ਚੰਦ ਵੀ ਬੈਠਾ ਸੀ, ਮਾਮਾ ਕਿਰਪਾਲ ਚੰਦ ਜੀ ਵੀ ਬੈਠੇ ਹੋਏ ਸਨ,
ਸੇਵਕ ਕੇਤਕ ਦਾਸ ਕਿਰਪਾਲ,
ਹੋਰ ਵੀ ਕਈ ਸੇਵਾਦਾਰ ਬੈਠੇ ਹੋਏ ਸੀ, ਭਾਈ ਸੰਗੋ ਸ਼ਾਹ ਜੀ ਬੈਠੇ ਸਨ, ਭਾਈ ਜੀਤਮਲ ਜੀ, ਭਾਈ ਮਾਰੀ ਚੰਦ ਜੀ, ਗੁਲਾਬ ਰਾਏ ਜੀ, ਇਹ ਬੜੇ ਮਹਾਰਾਜ ਜੀ ਦੇ ਜਿਹੜੇ ਨਿਕਟਵਰਤੀ ਸੇਵਕ ਸਨ, ਇਹ ਵੀ ਕਲਗੀਧਰ ਜੀ ਦੇ ਕੋਲ ਬੈਠੇ ਸਨ।
ਸੁਣੋ ਪੂਤ ਤੁਮ ਸਭ ਕੇ ਪੂਜ।
ਮਾਤਾ ਗੁਜਰੀ ਜੀ ਬੋਲੇ ਕਲਗੀਧਰ ਨੂੰ, ਕਹਿਣ ਲੱਗੇ ਲਾਲ ਜੀ ਤੁਸੀਂ ਸਾਰਿਆਂ ਦੇ ਪੂਜਨੀਕ ਹੋ, ਸਾਰੇ ਵਿਸ਼ਵ ਦੇ ਸਾਰੇ ਸੰਸਾਰ ਦੇ ਪ੍ਰਾਣੀਆਂ ਦੇ ਤੁਸੀਂ ਪੂਜਨੀਕ ਇਸ਼ਟ ਦੇਵ ਹੋ।
ਜਿਵੇਂ ਜਗਤ ਜਿਮ ਪਿਕ ਸਤ ਦੂਜ,
ਜਿਵੇਂ ਦੂਜ ਦੇ ਚੰਦਰਮਾ ਨੂੰ ਵੇਖ ਕੇ ਸਾਰਾ ਜਗਤ ਨਿਮਦਾ, ਏਦਾਂ ਸਾਰੇ ਸੰਸਾਰ ਦੇ ਲੋਕ ਤੁਹਾਡੇ ਅੱਗੇ ਨਿਮਦੇ ਨੇ, ਝੁਕਦੇ ਨੇ।
ਲਖ ਨਿਜ ਦਾਸ ਬਨੋ ਸੁਖਦਾਏ।
ਸਭ ਨੂੰ ਆਪਣਾ ਦਾਸ ਜਾਣ ਕੇ, ਸੇਵਕਾਂ ਨੂੰ ਆਪਣਾ ਦਾਸ ਜਾਣ ਕੇ ਸਭ ਵਾਸਤੇ ਸਹਾਈ ਹੋਵੋ ਔਰ ਸਭ ਲਈ ਸੁਖਦਾਈ ਬਣੋ।
ਖੁਸ਼ੀ ਦਿਓ ਸਭ ਕੋ ਮਨ ਭਾਏ।
ਔਰ ਸਭ ਨੂੰ ਮਨ ਭਾਉਂਦੀਆਂ ਖੁਸ਼ੀਆਂ ਪ੍ਰਦਾਨ ਕਰੋ, ਸਭ ਨੂੰ ਮਨ ਭਾਂਦੀਆਂ ਖੁਸ਼ੀਆਂ ਦੇਣਾ ਕਰੋ।
ਅਪਰਨ ਤੇ ਅਧਕਾਏ ਗਿਰੇਸ਼,
ਇਹ ਜਿਹੜੇ ਪਹਾੜੀ ਰਾਜੇ ਨੇ ਦੂਜੇ ਰਾਜਿਆਂ ਨਾਲੋਂ ਇਹ ਸਭ ਤੋਂ ਵੱਡਾ ਰਾਜਾ ਭੀਮ ਚੰਦ ਹੈ। ਜਿੰਨੇ ਪਹਾੜੀ ਰਾਜੇ ਨੇ ਉਹਨਾਂ ਸਾਰਿਆਂ ਵਿੱਚੋਂ ਇਹ ਵੱਡਾ ਰਾਜਾ ਹੈ।
ਕਿਉਂਕਿ ਸਮੀਪੀ ਬਸ ਹਮੇਸ਼ਾ,
ਕਿਉਂਕਿ ਉਹ ਤੁਹਾਡੇ ਨੇੜੇ ਵੀ ਵਸਦਾ, ਤੁਸੀਂ ਉਹਦੇ ਨੇੜੇ ਰਹਿੰਦੇ ਹੋ। ਬਿਲਕੁਲ ਬਿਲਾਸਪੁਰ ਇੱਥੋਂ ਕੋਈ ਬਹੁਤੀ ਦੂਰੀ ਤੇ ਨਹੀਂ ਹੈ।
ਲੀਨ ਲੈਣ ਦੇਣ ਬਸਨ ਕੋ ਆਚੇ,
ਜੇ ਕੋਈ ਰਾਜਾ ਨੇੜੇ ਰਹਿੰਦਾ ਹੋਵੇ ਉਹ ਗੁਆਂਢੀ ਹੁੰਦਾ ਹੈ, ਤੇ ਗੁਆਂਢੀਆਂ ਦੇ ਨਾਲ ਤਾਂ ਵਸਤੂਆਂ ਦਾ ਲੈਣ ਦੇਣ ਹੁੰਦਾ ਹੀ ਹੈ। ਕਦੇ ਉਹਦੇ ਕੋਲੋਂ ਕੋਈ ਵਸਤੂ ਲੈ ਲਈ, ਕਦੇ ਉਹਨੂੰ ਕੋਈ ਵਸਤੂ ਦੇ ਦਿੱਤੀ, ਏਦਾਂ ਗੁਆਂਢੀਆਂ ਦੇ ਨਾਲ ਤਾਂ ਇਹ ਲੈਣ ਦੇਣ ਦਾ ਕੰਮ ਚੱਲਦਾ ਹੀ ਆਉਂਦਾ ਹੈ।
ਕਈ ਵਾਰ ਚਿੱਤ ਬਾਂਚੇ,
ਇਹ ਤਾਂ ਕਈ ਵਾਰ ਐਸਾ ਹੁੰਦਾ ਆਇਆ, ਜਿਹੜੇ ਰਾਜੇ ਲੋਕ ਆਪਸ ਵਿੱਚ ਰਹਿੰਦੇ ਨੇ ਉਹ ਇੱਕ ਦੂਜੀ ਦੇ ਕੋਲੋਂ ਇੱਕ ਦੂਜੇ ਕੋਲੋਂ ਵਸਤੂਆਂ ਲੈਂਦੇ ਦਿੰਦੇ ਰਹਿੰਦੇ ਨੇ, ਆਦਾਨ ਪ੍ਰਦਾਨ ਵਸਤੂਆਂ ਦਾ ਉਹਨਾਂ ਵਿਚ ਆਪਸ ਵਿਚ ਹੁੰਦਾ ਰਹਿੰਦਾ ਹੈ।
ਜਿਨਕੀ ਸੰਧ ਆਨੰਦ ਵਿਸਾਲਾ,
ਇਹੋ ਜਿਹੇ ਰਾਜਿਆਂ ਦੇ ਨਾਲ ਆਪਾਂ ਨੂੰ ਸੰਧੀ ਕਰਕੇ ਰੱਖਣੀ ਚਾਹੀਦੀ ਹੈ, ਨਾ ਕਿ ਵਿਗਾੜ। ਉਹਨਾਂ ਨਾਲ ਸੰਧੀ ਕਰਨੀ ਚਾਹੀਦੀ ਹੈ, ਮਿਲਾਪ ਕਰਨਾ ਚਾਹੀਦਾ, ਕਿਉਂਕਿ ਜੇ ਉਹਨਾਂ ਨਾਲ ਸੰਧੀ ਕਰਕੇ ਰੱਖਾਂਗੇ ਤੇ ਆਪਣਾ ਜੀਵਨ ਆਨੰਦ ਨਾਲ ਬਤੀਤ ਹੋਵੇਗਾ।
ਤਿਨੋ ਬਨਾਵੋ ਸ਼ਤਰੂ ਕਰਾਲਾ,
ਜੇ ਤੁਸੀਂ ਉਹਨਾਂ ਨੂੰ ਆਪਣਾ ਭਿਆਨਕ ਦੁਸ਼ਮਣ ਬਣਾ ਲੈਂਦੇ ਹੋ, ਉਹਨਾਂ ਨੂੰ ਆਪਣਾ ਵਿਦਰੋਹੀ ਬਣਾ ਲੈਂਦੇ ਹੋ।
ਸਦਾ ਨਿਕਟ ਜੇ ਵਧੈ ਬਖੇੜਾ,
ਦੂਰ ਹੋਵੇ ਤੇ ਚਲੋ ਸਰ ਜਾਂਦਾ, ਪਰ ਜਿਹਨੇ ਹਰ ਵੇਲੇ ਨੇੜੇ ਰਹਿਣਾ, ਕੋਲ ਰਹਿਣਾ ਤੇ ਉਹਦੇ ਨਾਲ ਦੁਸ਼ਮਣੀ ਪਾ ਲਈਏ ਨੇੜੇ ਰਹਿਣ ਵਾਲਿਆਂ ਨਾਲ, ਤੇ ਫਿਰ ਤਾਂ ਨਿੱਤ ਦਾ ਹੀ ਬਖੇੜਾ, ਨਿੱਤ ਦਾ ਹੀ ਦੁੱਖ ਹੈ।
ਜਿਸ ਦਿਨ ਪਰੈ ਬਿਖਾਦ ਵਡੇਰਾ,
ਰਾਤ ਦਿਨ ਬਿਖਾਦ ਹੀ ਪਿਆ ਰਹਿੰਦਾ, ਲੜਾਈ ਪਈ ਰਹਿੰਦੀ ਹੈ, ਪਤਾ ਨੀ ਕਿਉਂਕਿ ਕੋਲ ਰਹਿੰਦਾ, ਕੋਲ ਰਹਿਣ ਕਰਕੇ ਪਤਾ ਨੀ ਕਿਹੜੇ ਵੇਲੇ ਰਾਤ ਨੂੰ ਲੜਾਈ ਹੋ ਜਾਏ, ਕਿਹੜੇ ਵੇਲੇ ਦਿਨ ਸਮੇਂ ਲੜਾਈ ਹੋ ਜਾਏ।
ਤਿੰਨਕੋ ਕਹਾ ਬਿਗੜ ਕੁਛ ਜਾਏ, ਸੰਗਤ ਚੌਂਦੀ ਚਿਤਰਾ ਤੇ ਉਪਾਏ।
ਲਾਲ ਜੀ, ਨਾ ਰਾਜਿਆਂ ਦਾ ਤਾਂ ਕੁਝ ਨੀ ਵਿਗੜਨਾ, ਇਹਨਾਂ ਦਾ ਕੀ ਵਿਗੜਨਾ, ਏਡੇ ਏਡੇ ਵੱਡੇ ਰਾਜੇ ਨੇ, ਬਲੀ ਰਾਜੇ ਨੇ, ਇਹਨਾਂ ਦਾ ਤਾਂ ਕੁਝ ਵਿਗੜਨਾ ਨਹੀਂ, ਪਰ ਆਪਾਂ ਨੂੰ ਬੜਾ ਵੱਡਾ ਘਾਟਾ ਪੈਣਾ, ਕਿਉਂਕਿ ਸੰਗਤ ਡਰ ਜਾਏਗੀ। ਚਾਰਾਂ ਪਾਸਿਆਂ ਤੋਂ ਆਪਣੇ ਕੋਲ ਸੰਗਤ ਆਉਂਦੀ ਹੈ, ਜਦੋਂ ਸੰਗਤ ਨੂੰ ਪਤਾ ਲੱਗੇਗਾ ਕਿ ਗੁਰੂ ਘਰ ਦੇ ਵਿਚ ਲੜਾਈਆਂ ਹੋ ਰਹੀਆਂ ਨੇ, ਜੰਗ ਹੋ ਰਹੇ ਨੇ, ਤੇ ਸੰਗਤ ਆਪਣੇ ਆਪ ਘਟ ਜਾਏਗੀ, ਕੋਈ ਵਿਰਲਾ ਹੀ ਆਇਆ ਕਰੇਗਾ। ਤੇ ਸੰਗਤ ਜਦੋਂ ਘਟ ਜਾਏਗੀ ਗੁਰੂ ਘਰ ਵਿਚ ਆਉਣ ਤੋਂ,
ਆਏ ਨਸਕੈ ਆਪ ਕੇ ਪਾਸੇ, ਹਟਕੈ ਕਾਲ ਤਬੈ ਧਨ ਰਾਤੇ।
ਜੇ ਸੰਗਤ ਤੁਹਾਡੇ ਤੱਕ ਆ ਹੀ ਨਾ ਸਕੇਗੀ ਲੜਾਈਆਂ ਦਾ ਮਾਹੌਲ ਵੇਖ ਕੇ ਡਰਦਿਆਂ, ਤੇ ਫਿਰ ਗੁਰੂ ਘਰ ਦਾ ਜਿਹੜਾ ਕਾਰ ਦਾ ਕੰਮ ਹੈ, ਸੇਵਾ ਦਾ ਕੰਮ ਹੈ, ਚੱਲਣਾ ਔਖਾ ਹੋ ਜਾਏਗਾ। ਸੰਗਤ ਕੋਲੋਂ ਜਿਹੜੀ ਮਾਇਆ ਆਉਂਦੀ ਹੈ, ਦਸਵੰਧ ਦੀ ਕਾਰ ਆਉਂਦੀ ਹੈ, ਉਹ ਵੀ ਅਟਕ ਜਾਏਗੀ, ਰੁਕ ਜਾਏਗੀ।
ਸਕਲ ਏਕ ਗਿਰਪਤੀ ਜੇਤੇ,
ਜਿੰਨੇ ਪਹਾੜੀ ਰਾਜੇ ਨੇ ਸਾਰੇ ਇੱਕੋ ਹੀ ਨੇ, ਵੱਖਰੇ ਵੱਖਰੇ ਨਾ ਸਮਝੋ ਇਹਨਾਂ ਨੂੰ, ਇਹ ਜਿੰਨੇ ਪਹਾੜੀ ਰਾਜੇ ਨੇ ਸਾਰੇ ਇੱਕੋ ਹੀ ਹਨ।
ਰਣ ਹੇਤ ਕੱਟੇ ਹੋਏ ਤੇਤੇ,
ਜੇ ਕਿਤੇ ਇੱਕ ਰਾਜੇ ਦੀ ਵੀ ਤੁਹਾਡੇ ਨਾਲ ਲੜਾਈ ਹੁੰਦੀ ਹੈ ਤਾਂ ਇਹਨਾਂ ਸਾਰੇ ਰਾਜਿਆਂ ਨੇ ਇਕੱਠੇ ਹੋ ਜਾਣਾ, ਇਹ ਸਾਰੇ ਰਾਜੇ ਇਕੱਠੇ ਹੋ ਕੇ ਤੁਹਾਡੇ ਬਰ ਖਿਲਾਫ਼ ਲੜਨ ਨੂੰ ਤਿਆਰ ਹੋਣਗੇ।
ਉੱਠੇ ਦੁੰਦ ਤੋਂ ਨਾਇਨ ਆਚੇ,
ਜਦੋਂ ਦੁੰਦ ਉੱਠੇਗਾ, ਜੰਗ ਹੋਵੇਗਾ, ਫਿਰ ਇਹ ਚੰਗਾ ਥੋੜੀ ਹੈ, ਇਹ ਚੰਗਾ ਨਹੀਂ ਜੰਗ ਯੁੱਧ ਹੋਵੇ।
ਇਹ ਸੁੱਤ ਸਦਾ ਸ਼ਾਂਤ ਚਿੱਤ ਬਾਛੇ,
ਇਹ ਪੁੱਤਰ ਜੀ ਮੈਂ ਤਾਂ ਚਾਹੁੰਦੀ ਹਾਂ ਕਿ ਤੁਸੀਂ ਸਦਾ ਆਪਣੇ ਹਿਰਦੇ ਚ ਸ਼ਾਂਤੀ ਰੱਖੋ, ਮੈਂ ਸ਼ਾਂਤੀ ਚਾਹੁੰਦੀ ਹਾਂ ਕਿ ਤੁਸੀਂ ਵੀ ਆਪਣੇ ਚਿੱਤ ਦੇ ਵਿਚ ਸ਼ਾਂਤਮਈ ਬਿਰਤੀ ਰੱਖੋ, ਇਹਨਾਂ ਲੜਾਈਆਂ ਤੋਂ, ਜੰਗਾਂ ਯੁੱਧਾਂ ਤੋਂ ਉਪਰਾਮ ਹੋ ਕੇ ਰਹੋ।
ਨਿਜ ਦਾਸਨ ਕੋ ਕਰੋ ਉਧਾਰਾ,
ਬਸ ਆਪਣੇ ਦਾਸਾਂ ਦਾ ਉਧਾਰ ਕਰੋ, ਤੁਹਾਡੇ ਸੇਵਕ ਆਉਂਦੇ ਨੇ ਤੁਹਾਨੂੰ ਮੱਥਾ ਟੇਕਦੇ ਨੇ, ਬਸ ਉਹਨਾਂ ਦੀ ਤੁਸੀਂ ਕਲਿਆਣ ਕਰੋ, ਤੁਸੀਂ ਤਾਂ ਬਸ ਆਪਣੇ ਦਾਸਾਂ ਦਾ ਉਧਾਰ ਕਰੋ।
ਜਿਉਂ ਦਿਸ਼ਕੇ ਚੱਲ ਆਏ ਹਜ਼ਾਰਾਂ,
ਚਾਰਾਂ ਦਿਸ਼ਾਵਾਂ ਦੇ ਹਜ਼ਾਰਾਂ ਲੋਕ ਚੱਲ ਕੇ ਤੁਹਾਡੇ ਕੋਲ ਆਉਂਦੇ ਨੇ, ਤੁਸੀਂ ਬਸ ਉਹਨਾਂ ਵੱਲ ਵੇਖੋ, ਉਹਨਾਂ ਦੀ ਕਲਿਆਣ ਕਰੋ। ਵੇਖੋ ਕਲਗੀਧਰ ਪਾਤਸ਼ਾਹ ਆਪਣੀ ਪੂਜਾ ਕਰਵਾ ਕੇ ਸੁਖ ਸ਼ਾਂਤੀ ਤੇ ਆਨੰਦ ਨਾਲ ਰਹਿ ਸਕਦੇ ਨੇ, ਜਿਵੇਂ ਮਾਤਾ ਗੁਜਰੀ ਜੀ ਕਹਿ ਰਹੇ ਨੇ, ਪਰ ਕਲਗੀਧਰ ਪਾਤਸ਼ਾਹ ਜੀ ਇਸ ਸਮਾਜ ਦੇ ਆਉਣ ਵਾਲੇ ਭਵਿੱਖ ਨੂੰ ਸੁਨਹਿਰਾ ਕਰਨ ਵਾਸਤੇ, ਕਿ ਜਿਹੜਾ ਸਮਾਜ ਹਿੰਦੁਸਤਾਨ ਦੇ ਵਾਸੀ ਗੁਲਾਮ ਹੋਏ ਪਏ ਨੇ, ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜੇ ਪਏ ਨੇ, ਰਾਜੇ ਸ਼ੀਂ ਮੁਕੱਦਮ ਕੁੱਤੇ ਹੋਏ ਬੈਠੇ ਨੇ। ਇਹਨਾਂ ਲੋਕਾਂ ਨੂੰ ਇਹਨਾਂ ਜ਼ਾਲਮਾਂ ਤੋਂ ਸੁਤੰਤਰ ਕਰਾਉਣਾ ਚਾਹੀਦਾ। ਕਲਗੀਧਰ ਪਾਤਸ਼ਾਹ ਨੇ ਇਸੇ ਕਰਕੇ ਜੰਗ ਯੋਧਾਂ ਦੀ ਮੁਹਿੰਮ ਨੂੰ ਸ਼ੁਰੂ ਕੀਤਾ। ਹੋਰ ਕੋਈ ਰਸਤਾ ਹੀ ਨਹੀਂ ਸੀ ਬਚਦਾ। ਜਦੋਂ ਹਰ ਹਿੱਲੇ ਵਸਿਲਿਓ ਪਾਣੀ ਸਿਰੋਂ ਲੰਘ ਜਾਏ, ਫਿਰ ਤਾਂ ਤੇਗ ਚੁੱਕਣੀ ਵਾਜਬ ਰਹਿ ਜਾਂਦੀ। ਤੋ ਕਲਗੀਧਰ ਪਾਤਸ਼ਾਹ ਨੂੰ ਮਾਤਾ ਜੀ ਕਹਿ ਰਹੇ ਨੇ, ਮਾਤਾ ਜੀ ਕਹਿੰਦੇ, ਲਾਲ ਜੀ, ਚਾਰਾਂ ਦਿਸ਼ਾਵਾਂ ਤੋਂ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ ਚੱਲ ਕੇ, ਉਹਨਾਂ ਕੋਲੋਂ ਆਪਣੀ ਪੂਜਾ ਕਰਵਾਓ, ਉਹਨਾਂ ਦੇ ਕਲਿਆਣ ਕਰੋ, ਬਸ ਇਹ ਕੰਮ ਸ਼ਾਂਤੀ ਨਾਲ ਕਰੀ ਜਾਓ।
ਉਚਿਤ ਸੰਧ ਸੈਲਿੰਦਰਨ ਸੰਗ,
ਇਹਨਾਂ ਪਹਾੜੀ ਰਾਜਿਆਂ ਦੇ ਨਾਲ ਸੰਧੀ ਬਣਾ ਕੇ ਰੱਖਣੀ ਤੁਹਾਨੂੰ ਚਾਹੀਦੀ ਹੈ।
ਕਿਵ ਸਮਤਾ ਹੋਏ ਠਾਨੋ ਜੰਗ,
ਉਹਨਾਂ ਨਾਲ ਆਪਣੀ ਕੀ ਬਰਾਬਰੀ ਹੈ? ਉਹ ਰਾਜੇ ਨੇ, ਰਿਆਸਤਾਂ ਦੇ ਮਾਲਕ ਨੇ, ਵੱਡੀਆਂ ਵੱਡੀਆਂ ਰਿਆਸਤਾਂ ਉਹਨਾਂ ਦੇ ਕੋਲ ਹਨ।
ਜਿਤਕ ਸੈਲ ਕੋ ਦੇਸ਼ੀ ਉਦਾਰਾ,
ਜਿੰਨੇ ਪਹਾੜ ਨੇ, ਪਹਾੜ ਦੇ ਜਿੰਨੇ ਦੇਸ਼ ਨੇ ਉਹਨਾਂ ਦੇ ਕੋਲ,
ਸਭ ਕੋ ਰਾਜ ਲੇਤ ਧਨ ਸਾਰਾ,
ਉਹ ਸਾਰਿਆਂ ਤੇ ਰਾਜ ਕਰਦੇ ਨੇ ਔਰ ਸਾਰਿਆਂ ਕੋਲੋਂ ਧਨ ਉਗਰਾਉਂਦੇ ਨੇ। ਉਹ ਲੜਾਈ ਕਰਨ ਵੀ ਤਾਂ ਵੀ ਉਹਨਾਂ ਦੀ ਜਿਹੜੀ ਜ਼ਖੀਰ ਹੈ ਉਹਦੇ ਵਿਚੋਂ ਉਹਨਾਂ ਨੂੰ ਧਨ ਦੀ ਆਮਦਨ ਹੋ ਹੀ ਜਾਣੀ, ਲੋਕਾਂ ਕੋਲੋਂ ਕਰ ਵਸੂਲਦੇ ਨੇ। ਪਰ ਆਪਣਾ ਤਾਂ ਸੰਗਤ ਕੋਲ ਹੀ ਆਉਂਦਾ ਸਾਰਾ ਕੁਝ, ਸੰਗਤ ਹੀ ਆਉਣਾ ਬੰਦ ਕਰ ਦੇਗੀ ਤੇ ਗੁਰੂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ? ਇਸ ਕਰਕੇ ਤੁਸੀਂ ਉਹਨਾਂ ਦੇ ਨਾਲ ਬਰਾਬਰੀ ਨਾ ਕਰੋ, ਉਹਨਾਂ ਨਾਲ ਆਪਣਾ ਜੰਗ ਯੁੱਧ ਨਹੀਂ ਹੋਣਾ।
ਜਮੋ ਤਿੰਨੋ ਸੰਗ ਪਤ ਸਮਦਾਇਆ,
ਉਹਨਾਂ ਕੋਲ ਬੜੀ ਵੱਡੀ ਫੌਜ ਹੈ, ਬੜੇ ਬੜੇ ਵੱਡੇ ਸੂਰਮੇ ਨੇ, ਜਿਹੜੇ ਪੁਸ਼ਤੈਨੀ ਸੂਰਮੇ ਹਨ।
ਲੜਤ ਮਰਤ ਨਿਤ ਸਮਾਂ ਬਿਤਾਇਆ,
ਜਿਨ੍ਹਾਂ ਨੇ ਲੜਦਿਆਂ ਮਰਦੇ ਹੀ ਆਪਣੇ ਸਮੇਂ ਬਤੀਤ ਕੀਤੇ ਨੇ, ਜਿਨ੍ਹਾਂ ਦੇ ਪਿਓ ਦਾਦੇ ਵੀ ਲੜਦੇ ਮਰਦੇ ਰਹੇ ਨੇ।
ਕੌਣ ਤੁਮੇ ਆਪਣੀ ਸੈਨ ਬਿਲੁਕ, ਰਣ ਕਮ ਸਾਨ ਰਿਪਨ ਕਿਮ ਰੁਕ।
ਤੁਸੀਂ ਆਪਣੀ ਫੌਜ ਵੀ ਵੇਖੋ ਤੇ ਉਹਨਾਂ ਦੀ ਫੌਜ ਵੀ ਵੇਖੋ, ਕੋਈ ਆਪਸ ਵਿਚ ਤਾਲਮੇਲ ਹੀ ਨਹੀਂ। ਉਹ ਹਜ਼ਾਰਾਂ ਦੀ ਗਿਣਤੀ ਚ ਨੇ, ਤੁਹਾਡੇ ਕੋਲ ਫੌਜ ਸੈਂਕੜਿਆਂ ਦੀ ਗਿਣਤੀ ਵਿਚ ਹੈ, ਇੰਨਾ ਫਰਕ ਹੈ ਤੇ ਤੁਸੀਂ ਕਿਵੇਂ ਉਹਨਾਂ ਨਾਲ ਜੰਗ ਕਰੋਗੇ? ਕਿਵੇਂ ਉਹਨਾਂ ਦੀ ਬਰਾਬਰੀ ਕਰੋਗੇ? ਕਿਵੇਂ ਉਹਨਾਂ ਦਾ ਬਰਖਲਾਫ ਮੁਕਾਬਲਾ ਕਰੋਗੇ?
ਹੇਰ ਹੇਰ ਕਰ ਸਕਲ ਮਸੰਦ,
ਇਹ ਤਾਂ ਜਿੰਨੇ ਤੁਹਾਡੇ ਮਸੰਦ ਨੇ ਉਹ ਵੀ ਵੇਖ ਵੇਖ ਕੇ,
ਸਕੇ ਨਾ ਕਹਿ ਕਰ ਤਰਾਸ ਬਿਲੰਦ,
ਉਹ ਵੀ ਡਰਦੇ ਨੇ ਪਰ ਉਹ ਤੁਹਾਡਾ ਡਰ ਮੰਨ ਕੇ ਤੁਹਾਡੇ ਕੋਲ ਕਹਿੰਦੇ ਨੇ, ਉਹ ਮੈਨੂੰ ਆ ਕੇ ਕਹਿੰਦੇ ਨੇ, ਮੈਨੂੰ ਬੇਨਤੀਆਂ ਕਰਦੇ ਨੇ।
ਅੱਛੀ ਬਾਤ ਵਿਚਾਰਨ ਕਰੀਏ, ਬੁੱਧ ਬਖੇੜੇ ਕੀ ਪਰ ਹਰੀਐ।
ਇਹੀ ਚੰਗੀ ਗੱਲ ਤੁਸੀਂ ਆਪਣੇ ਮਨ ਵਿਚ ਵਿਚਾਰੋ, ਜਿਹੜੀ ਆ ਬਖੇੜੇ ਦੀ ਬੁੱਧੀ ਹੈ ਨਾ, ਜੰਗ ਯੁੱਧ ਕਰਨ ਵਾਲੀ ਬੁੱਧ, ਇਹਦਾ ਤਿਆਗ ਕਰ ਦਿਓ।
ਸੁਨ ਜਨਨੀ ਕੇ ਮੈਨ ਸ਼ਰੋਨ,
ਮਾਤਾ ਦੇ ਇਹ ਬਚਨ ਗੁਰੂ ਕਲਗੀਧਰ ਜੀ ਨੇ ਸੁਣੇ ਹਨ।
ਕਰਨਾ ਪੋਨ ਜਿਨੋ ਕਿਤ ਪਾਉਨਾ,
ਕਰਨਾ ਦੇ ਘਰ ਗੁਰੂ ਕਲਗੀਧਰ, ਜਿਨ੍ਹਾਂ ਨੂੰ ਕਿਸੇ ਦਾ ਭਉ ਨਹੀਂ, ਕਿਸੇ ਦਾ ਡਰ ਨਹੀਂ ਹੈ।
ਸੁਨੋ ਮਾਤ ਮੈਂ ਜਨਮ ਸੁਧਾਰਾ, ਦੁਸ਼ਟਨ ਕੋ ਦਿਖਾਉ ਘਰ ਧਾਰਾ।
ਅਸੀਂ ਇਸ ਮਾਤ ਲੋਕ ਦੀ ਧਰਤੀ ਤੇ ਆਏ ਹਾਂ, ਉਸ ਪ੍ਰਯੋਜਨ ਦਾ ਅਸੀਂ ਤਿਆਗ ਨਹੀਂ ਕਰ ਸਕਦੇ।
ਸੁਨੋ ਮਾਤ ਮੈਂ ਜਨਮ ਸੁਧਾਰਾ, ਦੁਸ਼ਟਨ ਕੋ ਦਿਖਾਓ ਕਰ ਧਾਰਾ।
ਮਾਤਾ ਜੀ ਸੁਣੋ, ਮੈਂ ਜਿਹੜਾ ਇਹ ਜਨਮ ਧਾਰਨ ਕੀਤਾ ਇਸੇ ਕਰਕੇ ਧਾਰਿਆ ਕਿ ਇਹਨਾਂ ਦੁਸ਼ਟਾਂ ਨੂੰ, ਜ਼ਾਲਮਾਂ ਨੂੰ, ਜ਼ੁਲਮ ਕਰਨ ਵਾਲਿਆਂ ਨੂੰ ਆਪਣੇ ਖੰਡੇ ਦੀ ਧਾਰ ਇਹਨਾਂ ਨੂੰ ਵਿਖਾਉਣੀ, ਆਪਣੀ ਤੇਗ ਦੀ ਧਾਰ ਇਹਨਾਂ ਦੁਸ਼ਮਣਾਂ ਨੂੰ ਵਿਖਾਉਣੀ ਹੈ।
ਉੱਤਮ ਰਣ ਜਿਮ ਸੁਰ ਸਰੀ ਧਾਰਾ।
ਮਾਤਾ ਜੀ, ਜੰਗ ਕਰਨਾ ਇਸ ਤਰ੍ਹਾਂ ਪਵਿੱਤਰ ਹੁੰਦਾ, ਧਰਮ ਯੁੱਧ ਕਰਨਾ ਇਸ ਤਰ੍ਹਾਂ ਪਵਿੱਤਰ ਹੁੰਦਾ ਜਿਵੇਂ ਗੰਗਾ ਦੀ ਨਿਰਮਲ ਧਾਰ ਪਵਿੱਤਰ ਹੁੰਦੀ ਹੈ, ਏਦਾਂ ਜੰਗ ਕਰਨਾ ਵੀ ਬੜਾ ਪਵਿੱਤਰ ਹੈ।
ਇਸ ਤੇ ਨਿਜ ਜਨ ਕਰੋ ਉਧਾਰਾ।
ਅਸੀਂ ਧਰਮ ਯੁੱਧ ਕਰਕੇ ਵੀ ਆਪਣੇ ਜਨਾਂ ਦਾ ਉਧਾਰ ਹੀ ਕਰਨਾ। ਜਿਹੜਾ ਧਰਮ ਯੁੱਧ ਹੋਣਾ ਇਹਦੇ ਵਿਚ ਵੀ ਸਾਡੇ ਸੇਵਕਾਂ ਦੀ ਕਲਿਆਣ ਹੈ, ਇਹਦੇ ਵਿਚ ਵੀ ਅਸੀਂ ਆਪਣੇ ਜਨਮ ਆਪਣੇ ਸੇਵਕਾਂ ਦਾ ਸੁਧਾਰ ਕਰਨਾ ਹੈ।
ਕਰੈ ਕੁਟਿਲਤਾ ਜੋ ਮਦਮਾਨੀ,
ਜਿਹੜਾ ਹੰਕਾਰੀ ਮਦਮਾਨੀ ਕੁਟਲਤਾ ਕਰੇਗਾ ਭੀਮ ਚੰਦ ਵਰਗਾ,
ਤਿੰਨ ਮਾਨੀ ਹਮ ਕਿਉ ਨਾ ਮਾਨੀ,
ਉਹਨਾਂ ਦੀ ਗੱਲ ਅਸੀਂ ਕਿਵੇਂ ਮੰਨ ਲਈਏ, ਕਿਵੇਂ ਅੰਗੀਕਾਰ ਕਰ ਲਈਏ?
ਸੋਨਾ ਲਖੈ ਕੇ ਆਪਣ ਸਮਾਨੀ,
ਉਹ ਇਹ ਨੀ ਜਾਣਦੇ ਗੁਰੂ ਘਰ ਦੀ ਮਹਿਮਾ ਕੀ ਆ, ਉਹ ਆਪਣੇ ਵਰਗਾ ਹੀ ਸਮਝਦੇ ਹਨ।
ਮੈਂ ਤਿੰਨ ਕੋ ਕਰੋ ਅਪਮਾਨ, मानी।
महाराज जी कहंदे इहो जे जेड़े मद मानी हंकारी राजे ने उना नू मैदाने जंग विच माता जी मैं शर्मसार करना है।
नहीं दूर को बने विरोधी,
जेड़े दूर दे राजे हुंदे ने, उना साम तो राजा आया रतन रायो विरोधी सी। महाराज जी कहंदे जेड़े दूर दे हुंदे ने ना माता जी, जेड़े दूर रहंदे ने राजे, ओ नहीं विरोधी बनदे।
गुर शरदा मद जिन बुद्ध रोदे,
अंदर ता सगो गुरु दी शरदा हुंदी है, गुरु दा प्यार वधिया हुंदा
है। समीपी लहै न सोदे,
जेड़े नेड़े रहंदे ने भीम चंद वर्गे, ए नहीं जानदे गुरु घर दी महिमा। जेड़े दूर रहंदे ने ओ थोड़ी विरोधी बनदे ने, आ जेड़े कोल रहंदे ने भीम चंद वर्गे, एही गुरु घर दी महिमा नहीं जानदे।
अहंकार सोद तो अबोदे,
ओरे अहंकार तारन करके अपने मन विच विरोध रखदे ने।
हेम कुंत पर मैं तप करते, लियो हकार सकल जग करते।
माता जी हेम कुंत साहब दे पर्वत ते मैं तप कर रहा सी, ते मैनू तप करदे नू अकाल पुरख ने अपने कोल बुलाया। तप साध जेह विद मोहे आनो, तपस्या करदे जिवें अकाल पुरख जी ने मैनू अपने कोल बुलाया। हेमकुंड पर्वत ते असी तप कर रहे सी।
करियो पठावन जग मैं मोए, जाने दुष्ट जिनो मन मोए।
उन्हां ने अकाल पुरख जी ने मैनू मात लोक दी धरती ते भेजिया है, कह के मैं अपना सुत तुहे निवाजा, पंथ प्रचुर करपे को साजा, जाए तहां तहां धर्म चलाओ, कबुद्ध करण ते लोक हटाओ। उन्हां ने भेजिया ही मैनू मात लोक दी धरती ते एहो जे जालमा ते जुल्म दा मुकाबला करन लई है।
दंड देने ते मैं चल आयो,
इना पापियां ते जालमा नू दंड देन वास्ते असी आए हां।
दुष्ट गिरेशर चहें दबायो,
आ जेड़े दुष्ट गिरेशर पहाड़ी ने ए सानू दबाना चाहुंदे हन।
जे मोए पूजे तिन रखवारा,
माता जी ए गल सुन लो ध्यान दे के, जेड़े मैनू पूजदे ने मैं उनां दा रखवाला भी बनदा। चारां दिशावां दियां संगतां सानू पूजदियां ने, ते जेड़े सानू पूजदे ने मैं उनां दा रखवाला भी बनदा हां।
राखो हलत पलत सुखारा,
उनू मैं इस लोक विच भी ते परलोक विच भी सुखी रखदा। जेड़ा मैनू पूजदा महाराज कहंदे मैं उहदा रखवाला बनदा, इस लोक विच भी ते परलोक विच भी उनू सुख बख्शदा हां।
जी ठाने बिद बो बुरे आए,
जे कोई मेरे नाल बुरियाई रखेगा, गुरु घर दे नाल वैर दी बिरती रख के बुरियाई रखेगा,
संगतनो के करव लड़ाई,
उना दे नाल लड़ाई करना, उना दे नाल युद्ध करना, ए साडा धर्म है। जे कोई सेवा करेगा गुरु घर दी, ओदे रखवाले बनांगे, ते जे कोई गुरु घर दी बुरियाई करेगा, गुरु घर नाल वैर विरोध दी बिरती रखेगा, ते गुरु घर दा बुरा करना चाहेगा, फिर उना नाल युद्ध करना, ए साडा धर्म है।
इस जग बढ़ दे संकट ताई,
और इस जगत दे विच उना नू असी संकट देवांगे, फिर उना दे नाल असी लड़ाई करांगे।
मरे परे पुन दोजक माई,
फिर जदों साडे हथों मरणगे, ते मर के जंग दे मैदान विच दोजकां दी अग विच नरकां विच सड़नगे।
भीम चंद जे करे न तारा, तो मंडो मैं युद्ध अखाड़ा।
माता जी दे राजा भीम चंद ना टलिया, ते फिर असी जंग दे मैदान विच ओदे नाल युद्ध करांगे, फिर असी युद्ध लड़ांगे, फिर असी युद्ध करांगे।
त्रास तार दबके कितनाई,
किसी दा डर अपने हिरदे च धारण करके असी दब के ठठमर के नहीं रहण वाले।
मूड करे बल उर गरबाहे,
जे असी चुप कर जांगे ते साडी चुप दा उना ने होर ही अंदाजा लाना है। उना समझना के सतगुरु जी दा घर डराकड़ा दा घर है, डर के बैठ गए ने, फिर वो होर ज्यादा हंकार करनगे।
गिरपति को तोड़ो हंकारा,
पहाड़ियां दा मैं हंकार तोड़ांगा।
जता मस्त गज तरु बड़ डारा,
जिवें कोई झूलदा मस्त हाथी जड़ दे विच्चों किसे दरख्त नूं पुट के सुट दिंदा है।
सकल ਸ਼ਕਤ ਸਿਆਲ ਬਪਰੇ ਕੀ ਕਾਰ।
ਜਿਹੜਾ ਝੂਲਦਾ ਮਸਤ ਹਾਥੀ ਜਦੋਂ ਜੜ ਤੋਂ ਪੁੱਟ ਕੇ ਰੱਖ ਦਿੰਦਾ ਕਿਸੇ ਦਰਖਤ ਨੂੰ, ਉਸ ਹਾਥੀ ਨੂੰ ਕਿਸੇ ਗਿੱਦੜ ਦਾ ਡਰ ਕੀ ਹੁੰਦਾ? ਉਹ ਕਿਸੇ ਸਿਆਲ, ਸਿਆਲ ਕਹਿੰਦੇ ਨੇ ਗਿੱਦੜ ਨੂੰ, ਉਹ ਕਿਸੇ ਗਿੱਦੜ ਤੋਂ ਨਹੀਂ ਡਰਿਆ ਕਰਦਾ।
ਸ਼ੇਰ ਡਰਾਵਤ ਗਰਬਤ
ਮਾਂ, ਬਸ ਉਹਨੂੰ ਤਾਂ ਫਿਰ ਸ਼ੇਰ ਹੀ ਡਰਾਵਾ ਦੇ ਸਕਦਾ। ਇਹ ਪਹਾੜੀ ਰਾਜੇ ਜਿਹੜੇ ਨੇ ਮਸਤੇ ਹੋਏ ਝੂਲੇ ਹੋਏ ਹਾਥੀਆਂ ਦੇ ਸਮਾਨ ਨੇ, ਤੇ ਅਸੀਂ ਅੱਗੋਂ ਬੱਬਰ ਸ਼ੇਰ ਬਣ ਕੇ ਇਹਨਾਂ ਨੂੰ ਡਰਾਵਾ ਦੇਣਾ ਹੈ।
ਬ੍ਰਿੰਦ ਮਸੰਦ ਅਧਿਕ ਧਨਵਾਨਾ,
ਆ ਜਿਹੜੇ ਮਸੰਦ ਤੁਹਾਨੂੰ ਆ ਕੇ ਗੱਲਾਂ ਕਹਿ ਕੇ ਸੁਣਾਉਂਦੇ ਨੇ, ਇਹ ਮਸੰਦ ਬੜੇ ਧਨਵਾਨ ਹੋਏ ਪਏ ਨੇ। ਗੁਰੂ ਘਰ ਦਾ ਧਨ ਇਕੱਠਾ ਕਰ ਕਰਕੇ ਇਹ ਧਨਵਾਨ ਹੋ ਰਹੇ ਨੇ।
ਹਾਏ ਵਧੇ ਨਿਤ ਪੂਜਾ ਧਾਨ,
ਇਹ ਪੂਜਾ ਦਾ ਧਾਨ ਖਾ ਖਾ ਕੇ ਨਿਤ ਵਧਦੇ ਜਾ ਰਹੇ ਨੇ।
ਕਾਤਰ ਚਿਤ ਕੇ ਜਿਮ ਬਨ ਹਲਣਾ,
ਇਹ ਤਾਂ ਕਾਇਰ ਨੇ, ਤੇ ਜਿਵੇਂ ਕਾਇਰ ਚਿਤ ਵਾਲੇ ਨੇ, ਜਿਵੇਂ ਜੰਗਲ ਦਾ ਕੋਈ ਹਰਨ ਹੁੰਦਾ ਹੈ।
ਹਰਣਾ ਧੀਰਜ ਮਤ ਕੋ ਬਰਣਾ,
ਇਹਨਾਂ ਦਾ ਧੀਰਜ ਹਰਿਆ ਹੋਇਆ, ਤੇ ਹਰੇ ਹੋਏ ਧੀਰਜ ਵਾਲੀਆਂ ਗੱਲਾਂ ਇਹ ਮਤ ਦਾ ਵਰਣਨ ਕਰਦੇ ਹਨ।
ਅਸ ਮਸਲਤ ਕੋ ਨੈ ਅਧਿਕਾਰੀ,
ਇਹੋ ਜੀ ਸਲਾਹ ਦੇ ਅਧਿਕਾਰੀ ਨਹੀਂ ਹਨ ਕਿ ਇਹਨਾਂ ਦੀਆਂ ਸਲਾਹਾਂ ਅਸੀਂ ਅੰਗੀਕਾਰ ਕਰੀਏ।
ਜਿਨੋ ਸੂਰਤਾ ਸਾਰੇ,
ਜਿਨ੍ਹਾਂ ਨੇ ਆਪਣੇ ਅੰਦਰੋਂ ਸੂਰਮਤਾਈ ਤੇ ਧੀਰਜ ਨੂੰ ਵਿਸਾਰ ਛੱਡਿਆ ਹੈ।
ਇਨਕੋ ਬਨੋ ਨਾ ਬਨੋ ਕਲੀਬਾ,
ਮਾਤਾ ਜੀ ਨਾ ਮਸੰਦਾਂ ਦੇ ਕਹਿਣ ਨਾਲ ਅਸੀਂ ਡਰਨ ਵਾਲੇ ਨਹੀਂ। ਇਹਨਾਂ ਦੇ ਕਹਿਣ ਨਾਲ, ਕਲੀਬਾ ਦਾ ਮਤਲਬ ਹੁੰਦਾ ਡਰਾਕਲ, ਇਹਨਾਂ ਦੇ ਕਹਿਣ ਨਾਲ ਅਸੀਂ ਡਰਾਕਲ ਨਹੀਂ ਬਣਨ ਵਾਲੇ।
ਬਸਨ ਕਾ ਹੋਏ ਰਿਪ ਤੇ ਨੀਵਾ,
ਦੁਸ਼ਮਣ ਕੋਲੋਂ ਨੀਵਾ ਹੋ ਕੇ ਰਹਿਣਾ, ਵਸਣਾ ਉਹ ਵੀ ਕਾਹਦਾ ਵਸਣਾ ਹੋਇਆ? ਗੁਲਾਮੀ ਕਰਕੇ ਵਸਣਾ, ਗੁਲਾਮੀ ਕਰਕੇ ਰਹਿਣਾ, ਜੀਜੜੀਆਂ ਕੱਢ ਕੇ ਹੱਥ ਜੋੜ ਜੋੜ ਕੇ ਰਹਿਣਾ ਮਿੰਨਤਾਂ ਕਰਕੇ, ਉਹਦੇ ਨਾਲੋਂ ਤਾਂ ਮੌਤ ਚੰਗੀ ਹੈ, ਉਹਦੇ ਨਾਲੋਂ ਤਾਂ ਮਰ ਜਾਣਾ ਚੰਗਾ। ਰੋਜ਼ ਦੇ ਮਰਨ ਨਾਲੋਂ ਜੰਗ ਦੇ ਮੈਦਾਨ ਵਿਚ ਧਰਮ ਯੁੱਧ ਕਰਦਿਆਂ ਅੜਖ ਨਾਲ ਮਰ ਜਾਣਾ, ਉਹ ਸੂਰਮੇ ਨੂੰ ਪ੍ਰਵਾਨ ਹੁੰਦਾ। ਰੋਜ਼ ਦਾ ਮਰਨਾ ਉਹਨੂੰ ਪ੍ਰਵਾਨ ਨਹੀਂ ਹੁੰਦਾ। ਮਾਤਾ ਜੀ ਇਹਨਾਂ ਦੁਸ਼ਮਣਾਂ ਕੋਲੋਂ ਨੀਵੇਂ ਹੋ ਕੇ ਅਸੀਂ ਕਦੋਂ ਤੱਕ ਰਹਿ ਸਕਦੇ ਹਾਂ? ਕਾਹਦਾ ਵਸਣਾ ਹੋਇਆ ਜੇ ਇਹਨਾਂ ਕੋਲੋਂ ਡਰ ਕੇ ਰਹਿਣਾ ਹੈ?
ਕਯੋ ਤੁਮਾਰੋ ਅਬ ਇਹ ਮਨ ਹਮ ਉਤਪਾਤ ਪ੍ਰਥਮ ਨੈ ਠਾਨੈ।
ਹਾਂ ਮਾਤਾ ਜੀ, ਇੱਕ ਬਚਨ ਚਲੋ ਤੁਸੀਂ ਕਹਿ ਰਹੇ ਹੋ, ਬਾਰ ਬਾਰ ਕਹਿ ਰਹੇ ਹੋ, ਤੇ ਤੁਹਾਡਾ ਕਹਿਣਾ ਅਸੀਂ ਇੱਕ ਜ਼ਰੂਰ ਮੰਨ ਲੈਂਦੇ ਹਾਂ, ਤੇ ਉਹ ਇਹ ਹੈ ਕਿ ਸਾਡੇ ਵੱਲੋਂ ਪਹਿਲ ਨਹੀਂ ਹੋਵੇਗੀ, ਅਸੀਂ ਪਹਿਲ ਨਹੀਂ ਕਰਾਂਗੇ, ਪਹਿਲਾਂ ਅਸੀਂ ਜੰਗ ਨਹੀਂ ਛੇੜਾਂਗੇ।
ਤਰ ਹੰਕਾਰ ਜੇ ਆਏ ਪਹਾੜੇ,
ਪਰ ਜੇ ਕੋਈ ਪਹਾੜੀ ਹੰਕਾਰ ਧਾਰਨ ਕਰਕੇ ਚੜ ਕੇ ਆਇਆ,
ਕਿਉਂ ਚਾਹੇ ਕਰਨ ਵਿਗਾੜੇ,
ਜੇ ਉਹ ਆ ਕੇ ਸਾਡਾ ਵਿਗਾੜ ਕਰਨਾ ਚਾਹੇਗਾ,
ਬੌਰ ਨਾ ਹਮ ਤੇ ਹੋਵੇ ਤਾਰਾ,
ਜੇ ਕੋਈ ਚੜ ਕੇ ਆ ਗਿਆ ਜੰਗ ਕਰਨ ਵਾਸਤੇ, ਤੇ ਮਾਤਾ ਜੀ ਫਿਰ ਸਾਡੇ ਕੋਲੋਂ ਟਾਲਾ ਨਹੀਂ ਹੋਣਾ। ਜੇ ਕੋਈ ਪਹਿਲ ਕਰੇਗਾ, ਭਾਜੀ ਪਾਏਗਾ, ਤੇ ਦੁੱਗਣੀ ਕਰਕੇ ਅਸੀਂ ਮੋੜਾਂਗੇ, ਬਚਨ ਜ਼ਰੂਰ ਕਰਦੇ।
ਮੋਰੋਂ ਕਰਕੇ ਬਿਨਾਂ ਹੰਕਾਰਾ,
ਉਹਨਾਂ ਨੂੰ ਬਿਨਾਂ ਹੰਕਾਰ ਤੋਂ ਕਰਕੇ ਮੋੜਨਾ, ਇਹ ਸਾਡਾ ਫਰਜ਼ ਰਹੇਗਾ, ਕਰਤੱਵ ਰਹੇਗਾ।
ਸੁਣ ਜਨਨੀ ਨੰਦਨ ਕੇ ਬੈਨ,
ਮਾਤਾ ਗੁਜਰੀ ਜੀ ਨੇ ਆਪਣੇ ਪੁੱਤਰ ਦੇ ਬਚਨ ਸੁਣੇ ਹਨ।
ਜਥਾ ਜੋਗ ਜਿਨ ਕੋ ਕਿਤ ਪੈਣਾ,
ਦੇਖਿਆ ਮਾਤਾ ਨੇ ਵੀ ਇਹਨਾਂ ਨੂੰ ਕੋਈ ਭੈ ਨਹੀਂ, ਕੋਈ ਡਰ ਨਹੀਂ ਹੈ।
ਤੋ ਕਹਿਤੀ ਹੀ ਉੱਠ ਕਰ ਗਵਨੀ,
ਕਹਿੰਦਿਆਂ ਕਹਿੰਦੇ ਹੀ ਬੋਲਦਿਆਂ ਮਾਤਾ ਜੀ ਉੱਠੇ ਨੇ, ਤੇ ਉੱਠਦਿਆਂ ਵੀ ਬਚਨ ਕਹਿ ਰਹੇ ਨੇ।
ਇਸ ਸਭ ਭੀਮ ਚੰਦ ਕੀ ਅਵਨੀ,
ਕਹਿਣ ਲੱਗੇ ਪੁੱਤਰ ਜੀ ਇਹ ਖਿਆਲ ਰੱਖਿਆ ਜੇ ਕਿ ਸਾਰੀ ਧਰਤੀ ਜਿੱਥੇ ਆਪਾਂ ਰਹਿ ਰਹੇ ਹਾਂ ਭੀਮ ਚੰਦ ਦੀ ਹੈ।
ਸ਼ਾਂਤ ਸਮੇਤ ਬਸੋ ਸੁਖ ਪਾਵੋ,
ਇੱਥੇ ਆਪਾਂ ਨੂੰ ਸ਼ਾਂਤੀ ਦੇ ਸਮੇਤ ਰਹਿਣਾ ਚਾਹੀਦਾ, ਵਸਣਾ ਚਾਹੀਦਾ।
ਮੈਂ ਨਿਜ ਤੇ ਉਤਪਾਤ ਉਠਾਵੋ,
ਤੁਸੀਂ ਆਪਣੇ ਵੱਲੋਂ ਉਤਪਾਤ ਨਾ ਕਰਿਆ ਜੇ, ਲੜਾਈ ਨਾ ਕਰਿਆ ਜੇ।
ਨੰਦ ਚੰਦ ਕਰ ਬੰਦ ਬਖਾਨੀ,
ਲਾਗੇ ਦੀਵਾਨ ਨੰਦ ਚੰਦ ਜੀ, ਇਹ ਵੀ ਮਸੰਦ ਸੀ ਗੁਰੂ ਘਰ ਦੇ, ਭਾਈ ਨੰਦ ਚੰਦ ਜੀ ਕੋਲੋਂ ਬੋਲੇ ਜਦੋਂ ਮਾਤਾ ਨੇ ਬਚਨ ਕਹੇ।
ਮੂਰਖ ਮਨ ਮੈਂ ਮਾਨੈ ਮਾਨੀ,
ਕਹਿਣ ਲੱਗੇ ਮਾਤਾ ਜੀ ਇਹ ਭੀਮ ਚੰਦ ਵਰਗੇ ਰਾਜੇ ਮੂਰਖ ਨੇ, ਇਹ ਮਾਨੀ ਹੰਕਾਰੀ ਗੁਰੂ ਘਰ ਦੀ ਗੱਲ ਨਹੀਂ ਮੰਨਦੇ।
ਮਾਨੀ ਪਰਬਤ ਪਤੀ ਕੇ ਕਹੇ,
ਔਰ ਇਹ ਪਰਬਤ ਵਾਸੀਆਂ ਦੇ ਕਹਿਣ ਦੇ ਉੱਤੇ ਉਹਨਾਂ ਮੁਤਾਬਕ ਚੱਲਦੇ ਨੇ, ਮਾਨੀ ਤੇ ਹੰਕਾਰੀ ਨੇ।
ਮਾਨੀ ਪਰਬਤ ਪਤੀ ਕੇ ਕਹੇ, ਕਿਮ ਗਜ ਮਨ ਮੈਂ ਕਿਮ ਗਜ ਅਦਭੁਤ ਦੇ ਚੈਨ।
ਇਸ ਮਾਨੀ ਭੀਮ ਚੰਦ ਦੇ ਕਹਿਣ ਤੇ ਅਸੀਂ ਇਸ ਅਦਭੁਤ ਹਾਥੀ ਨੂੰ ਜਿਹੜਾ ਗੁਰੂ ਸਾਹਿਬ ਵਾਸਤੇ ਆਇਆ ਪ੍ਰਸ਼ਾਦੀ ਹਾਥੀ ਕਿਵੇਂ ਉਹਨਾਂ ਨੂੰ ਦੇ ਦਈਏ।
ਬੋਰ ਅਪਰ ਕੁਛ ਜਾ ਚਿੰਨ ਕਰੇ,
ਅੱਜ ਹਾਥੀ ਮੰਗਦਾ ਕੱਲ ਨੂੰ ਕੁਝ ਹੋਰ ਮੰਗੇਗਾ।
ਲੈ ਕਰ ਗਰਵ ਦੇ ਮੈਂ ਧਰੇ,
ਰੋਜ਼ ਕੋਈ ਨਾ ਕੋਈ ਵਸਤੂ ਮੰਗ ਕੇ ਹੰਕਾਰ ਰੱਖਿਆ ਕਰੇਗਾ ਆਪਣੇ ਮਨ ਵਿਚ।
ਸਨੇ ਸਨੇ ਨਿਜ ਕਰ ਠਹਿਰਾਵੇ,
ਹੌਲੇ ਹੌਲੇ ਕਰਕੇ ਉਹਨੇ ਟੈਕਸ ਵੀ ਲਾ ਦੇਣਾ ਗੁਰੂ ਘਰ ਤੇ। ਉਹਨੇ ਕਹਿਣਾ ਮੈਨੂੰ ਟੈਕਸ ਵੀ ਭਰਿਆ ਕਰੋ।
ਹਮਾਰੇ ਦੇਸ਼ ਬਤਾਵੇ,
ਉਹਨੇ ਕਹਿਣਾ ਮੇਰੇ ਦੇਸ਼ ਵਿਚ ਵਸਦੇ ਨੇ, ਮੇਰੇ ਦੇਸ਼ ਵਿਚ ਰਹਿੰਦੇ ਨੇ, ਅੱਜ ਹਾਥੀ ਮੰਗਦਾ ਕੱਲ ਨੂੰ ਹੋਰ ਚੀਜ਼ ਮੰਗੇਗਾ। ਉਹਦੀਆਂ ਮੰਗਾਂ ਪੂਰੀ ਕਰੀ ਗਏ ਤੇ ਹੌਲੇ ਹੌਲੇ ਕਰਕੇ ਟੈਕਸ ਲਾ ਦੇਗਾ, ਕਹੇਗਾ ਮੇਰੀ ਰਿਆਸਤ ਵਿਚ ਰਹਿੰਦੇ ਹੋ।
ਇਸ ਕੋ ਦੇਬੋ ਨਾਇਨ ਆਥੇ,
ਨਾਲੋਂ ਚੰਗਾ ਕਿ ਉਹਨੂੰ ਪਹਿਲਾਂ ਹੀ ਇਨਕਾਰ ਕਰ ਦੇਣਾ, ਪਹਿਲਾਂ ਹੀ ਨਾ ਕਰ ਦੇਣੀ ਜੋ ਗੁਰੂ ਜੀ ਨੇ ਕਰ ਦਿੱਤੀ ਹੈ।
ਪਰ ਵਿਗਾੜ ਜਾਣੀ ਹੈ ਪਾਛੇ,
ਬਾਅਦ ਵਿਚ ਵੀ ਵਿਗਾੜ ਹੀ ਪੈਣਾ, ਬਾਅਦ ਵਿਚ ਵੀ ਲੜਾਈ ਹੋਣੀ ਹੈ।
ਯਾ ਤੇ ਆਪ ਪ੍ਰਥਮ ਹੀ ਉਠਾ,
ਕਰਕੇ ਗੁਰੂ ਜੀ ਨੇ ਚੰਗਾ ਕੀਤਾ ਕਿ ਪਹਿਲਾਂ ਹੀ ਉਹਨਾਂ ਨੂੰ ਰੋਕ ਦਿੱਤਾ ਹੈ।
ਜਬ ਕਬ ਬਣੇ ਸਰੈ ਇਸ ਟੁੱਟਾ,
ਜਦੋਂ ਕਦੋਂ ਵੀ ਕਦੇ ਵੀ ਨੁਕਸਾਨ ਹੋ ਸਕਦਾ। ਲੜਾਈ ਤਾਂ ਭੀਮ ਚੰਦ ਨਾਲ ਅੱਜ ਨਹੀਂ, ਜੇ ਅੱਜ ਅਸੀਂ ਉਹਨਾਂ ਨੂੰ ਦੇ ਦਿੰਦੇ ਹਾਂ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਦੇ ਨੇ, ਹੋ ਸਕਦਾ ਸਾਲ ਦੋ ਸਾਲ ਨੂੰ ਫਿਰ ਲੜਨਾ ਪਏ। ਲੜਨਾ ਤਾਂ ਪਏਗਾ ਹੀ, ਲੜਾਈ ਤਾਂ ਕਰਨੀ ਪਏਗੀ।
ਦਿਨ ਕਰ ਉਦੈ ਪ੍ਰਕਾਸ਼ ਮਾਨੇ,
ਸੂਰਜ ਚੜ੍ਹਦਾ ਨਾ ਤੇ ਸੂਰਜ ਚੜ੍ਹਨ ਵੇਲੇ ਸੂਰਜ ਦਾ ਬੜਾ ਭਾਰੀ ਪ੍ਰਕਾਸ਼ ਹੁੰਦਾ ਹੈ।
ਇਸ ਆਗੇ ਕਿਆ ਗਰਵ ਟਿਟਾਨੇ,
ਨਿੱਕੇ ਨਿੱਕੇ ਟਟਹਿਣੇ ਸੂਰਜ ਦੇ ਸਾਹਮਣੇ ਕੀ ਰੋਸ਼ਨੀ ਕਰ ਸਕਦੇ ਨੇ, ਕੀ ਪ੍ਰਕਾਸ਼ ਕਰ ਸਕਦੇ ਨੇ। ਭੀਮ ਚੰਦ ਵਰਗੇ ਰਾਜੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਮਣੇ ਜੋ ਸਤਿਗੁਰੂ ਜੀ ਸੂਰਜ ਸਮਾਨ ਨੇ, ਇਹ ਟਟਹਿਣਿਆਂ ਦੇ ਸਮਾਨ ਹਨ।
ਸਾਗਰ ਤੀਰ ਬੂੰਦ ਅੰਕਾਰ,
ਸਮੁੰਦਰ ਦੇ ਸਾਹਮਣੇ ਇੱਕ ਛੋਟੀ ਜੀ ਬੂੰਦ ਹੰਕਾਰ ਕਰਕੇ ਸਮੁੰਦਰ ਦਾ ਮੁਕਾਬਲਾ ਕਰਨਾ ਚਾਹੇ।
ਗਜ ਪਰ ਬਲ ਪਪੀਲ ਕਾ ਧਾਰਾ,
ਬੂੰਦ ਸਮੁੰਦਰ ਦਾ ਕੀ ਮੁਕਾਬਲਾ ਕਰ ਸਕਦੀ ਹੈ, ਤੇ ਇੱਕ ਛੋਟੀ ਜਿਹੀ ਕੀੜੀ ਉਹ ਹਾਥੀ ਦਾ ਕੀ ਮੁਕਾਬਲਾ ਕਰ ਸਕਦੀ ਹੈ।
ਕਿਤ ਰੰਚ ਕਿਤ ਕੰਚਨ ਮੇਰੂ,
ਇੱਕ ਛੋਟਾ ਜਿਹਾ ਰੇਤਾ ਦਾ ਕਣ ਤੇ ਕਿੱਥੇ ਸੋਨੇ ਦਾ ਸੁਮੇਰ ਪਰਬਤ, ਇੱਕ ਨਿਕਾ ਜਿਹਾ ਕਣ ਸੋਨੇ ਦੇ ਸੁਮੇਰ ਪਰਬਤ ਦਾ ਕੀ ਮੁਕਾਬਲਾ ਕਰੇਗਾ।
ਕਹਾ ਮਸ਼ਕਿਤ ਸ਼ੇਰ ਦਲੇਰ,
ਮਾਤਾ ਜੀ ਕਿੱਥੇ ਇੱਕ ਛੋਟਾ ਜਿਹਾ ਮੱਛਰ ਤੇ ਕਿੱਥੇ ਦਲੇਰ ਸ਼ੇਰ, ਤੇ ਮੱਛਰ ਗੁੱਸੇ ਵਿਚ ਆ ਕੇ ਆਖੇ ਮੈਂ ਸ਼ੇਰ ਦਾ ਮੁਕਾਬਲਾ ਕਰਨਾ ਹੈ, ਉਹ ਕੀ ਮੁਕਾਬਲਾ ਕਰੇਗਾ।
ਕਿਆ ਸਮਤਾ ਕੈ ਅਦਕ ਬਦਾਈ,
ਬਰਾਬਰੀ ਕਰਨਗੇ ਇੱਕ ਦੂਜੇ ਦੀ, ਏਦਾਂ ਗੁਰੂ ਕਲਗੀਧਰ ਪਾਤਸ਼ਾਹ ਦੀ ਬਰਾਬਰੀ ਏ ਭੀਮ ਚੰਦ ਵਰਗੇ ਰਾਜੇ ਕੀ ਕਰਨਗੇ।
ਵੂਡ ਲਖੈ ਤਿਸ ਕੋ ਸਮਦਾਏ,
ਹੁਣ ਮੱਛਰ ਸ਼ੇਰ ਦੀ ਬਰਾਬਰੀ ਕਰਨਾ ਚਾਹੇ, ਮੁਕਾਬਲਾ ਕਰਨਾ ਚਾਹੇ, ਤੇ ਲੋਕ ਮੱਛਰ ਨੂੰ ਹੀ ਮੂਰਖ ਕਹਿੰਦੇ ਨੇ। ਮਾਤਾ ਜੇ ਕਿਤੇ ਭੀਮ ਚੰਦ ਵਿਗਾੜ ਕਰਦਾ ਗੁਰੂ ਘਰ ਨਾਲ, ਤੇ ਭੀਮ ਚੰਦ ਨੂੰ ਹੀ ਲੋਕਾਂ ਨੇ ਮਾੜਾ ਤੇ ਭੈੜਾ ਕਹਿਣਾ ਹੈ।
ਲਖ ਮਹਿਮਾ ਕੋ ਕਰੈ ਨਾ ਤਾਰੋ, ਚਾਹੇ ਮੰਡਿਓ ਜਾਂਗੇ ਅਖਾੜੋ।
ਔਰ ਗੁਰੂ ਸਾਹਿਬ ਦੀ ਮਹਿਮਾ ਜਾਣ ਕੇ ਟਾਲਾ ਕਰਨ ਦੀ ਬਜਾਏ ਉਹ ਗੁਰੂ ਘਰ ਨਾਲ ਜੰਗ ਲੜਨਾ ਚਾਹੁੰਦਾ, ਜੰਗ ਕਰਨਾ ਚਾਹੁੰਦਾ ਹੈ।
ਤੋ ਇਸ ਵਿਦ ਕੇ ਸ਼ਸਤਰ ਭਰਾਰੈ,
ਜੇ ਉਹ ਜੰਗ ਕਰੇਗਾ ਤੇ ਅਸੀਂ ਵੀ ਅੱਗੋਂ ਇਸ ਤਰ੍ਹਾਂ ਦੇ ਸ਼ਸਤਰ ਚਲਾਵਾਂਗੇ।
ਹਾਰੈ ਪੈ ਤੇ ਸਦਨ ਸੰਭਾਰੈ,
ਉਹਨਾਂ ਨੂੰ ਹਾਰ ਕੇ ਸਾਡੇ ਕੋਲੋਂ ਡਰ ਕੇ ਵਾਪਸ ਆਪਣੇ ਘਰ ਜਾ ਕੇ ਘਰਾਂ ਦੀਆਂ ਬੁੱਕਲਾਂ ਵਿਚ ਵੜਨਾ ਪਏਗਾ।
ਜਬ ਦੇਖੇ ਗੋ ਰਣ ਮੈਂ ਹੱਥ,
ਜਦੋਂ ਮੈਦਾਨੇ ਜੰਗ ਵਿਚ ਉਹ ਸਾਡੇ ਹੱਥ ਵੇਖਣਗੇ।
ਕਾਤੀ ਪਰੇ ਧਰਾ ਪਰਮਾਤ,
ਸਿਰ ਵੱਡੇ ਹੋਏ ਉਹਨਾਂ ਦੇ ਜ਼ਮੀਨ ਦੇ ਉੱਤੇ ਖਿੰਡੇ ਹੋਏ।
ਸਭ ਜਾਣੇ ਨਿਜਹਾਨ ਗੁਮਾਨੀ,
ਫੇਰ ਉਹਨਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਗੁਮਾਨ ਦਾ ਹੰਕਾਰ ਦਾ ਹਾਨ ਕਿਵੇਂ ਹੁੰਦਾ ਹੈ।
ਝੂਰੈ ਮੈਂ ਮਹਿਮਾ ਨਾ ਜਾਣੀ
ਫਿਰ ਝੂਰੇਗਾ ਭੀਮ ਚੰਦ ਕੇ ਮੈਂ ਗੁਰੂ ਘਰ ਦੀ ਮਹਿਮਾ ਨਹੀਂ ਜਾਣੀ
ਕੀਤਕ ਨਰਕੇ ਹੋਤ ਸੁਭਾਉ
ਕਈ ਬੰਦਿਆਂ ਦਾ ਸੁਭਾਅ ਹੁੰਦਾ ਕਈਆਂ ਦਾ ਇਹ ਸੁਭਾਅ ਹੁੰਦਾ
ਮਾਰ ਖਾਏ ਸਮਝਿਆ ਪਛਤਾਉ
ਮਾਰ ਖਾ ਕੇ ਸਮਝ ਵਿਚ ਪੈਂਦੀ ਉਹਨਾਂ ਦੇ ਗੱਲ ਬਿਨਾਂ ਮਾਰ ਤੋਂ ਸਮਝ ਵਿਚ ਨਹੀਂ ਪੈਂਦੀ ਉਹਨਾਂ ਦੇ ਗੱਲ ਕਈ ਬੰਦਿਆਂ ਦਾ ਸੁਭਾਅ ਹੁੰਦਾ ਮਾਰ ਖਾਣ ਤੋਂ ਬਾਅਦ ਹੀ ਸਮਝਦੇ ਹਨ ਪਛਤਾਵਾ ਕਰਕੇ
ਦਿਨ ਮੈਂ ਭੀਮ ਚੰਦ ਅਮ ਜਾਨਾ
ਉਹੋ ਜੇ ਬੰਦਿਆਂ ਵਿਚੋਂ ਭੀਮ ਚੰਦ ਵੀ ਮੈਨੂੰ ਨਜ਼ਰ ਆਉਂਦਾ ਵੀ ਇਹਨੇ ਵੀ ਮਾਰ ਖਾਦੇ ਬਿਨਾਂ ਬਾਦ ਨਹੀਂ ਆਉਣਾ
ਗੁਰ ਪ੍ਰਭਾਵ ਮਦ ਕਰਨਾ ਮਾਨਾ
ਮਾਰ ਕਰਕੇ ਸਤਿਗੁਰਾਂ ਦਾ ਪ੍ਰਭਾਵ ਨਹੀਂ ਜਾਣ ਰਿਹਾ
ਸੁਣ ਕਿਰਪਾਲ ਮਾਤੁਲ ਨੇ ਕਹਿਓ ਨੰਦ ਚੰਦ ਜੋਦਾ ਵੱਡ ਲਿਓ
ਜਦੋਂ ਮਾਮਾ ਕਿਰਪਾਲ ਚੰਦ ਨੇ ਭਾਈ ਨੰਦ ਚੰਦ ਦੀਆਂ ਗੱਲਾਂ ਸੁਣੀਆਂ ਨਾ ਤੇ ਸੁਣ ਕੇ ਮਾਮਾ ਕਿਰਪਾਲ ਚੰਦ ਜੀ ਬੋਲੇ ਮਹਾਰਾਜ ਵੇਖੋ ਤੁਹਾਡਾ ਸੂਰਮਾ ਨੰਦ ਚੰਦ ਕਿੱਡਾ ਬਹਾਦਰ ਹੈ ਕਿਤਨੀ ਦਲੇਰੀ ਵਾਲੀ ਗੱਲ ਕਹਿ ਰਿਹਾ ਕਿਤਨੀ ਬਹਾਦਰੀ ਵਾਲੀ ਗੱਲ ਕਹਿ ਰਿਹਾ
ਬਿੰਦ ਮਸੰਦਨ ਤੇ ਨਿਆਰੋ ਸਤਿਗੁਰ ਆਖੇ ਲਖ ਬੇਵਾਰੋ
ਮਹਾਰਾਜ ਜੀ ਹੈ ਤਾਂ ਇਹ ਵੀ ਮਸੰਦ ਹੈ ਉਹ ਵੀ ਮਸੰਦ ਨੇ ਜਿਹੜੇ ਮਾਤਾ ਜੀ ਨੂੰ ਜਾ ਕੇ ਡਰਾਉਂਦੇ ਨੇ ਇਹ ਵੀ ਮਸੰਦ ਹੈ ਪਰ ਇਹ ਸਾਰੇ ਮਸੰਦਾਂ ਨਾਲੋਂ ਵੱਖਰਾ ਹੈ ਇਹ ਖਾਸ ਮਸੰਦ ਹੈ ਤੁਹਾਡਾ ਤੁਹਾਡੇ ਆਸ਼ੇ ਨੂੰ ਸਮਝਣ ਵਾਲਾ ਹੈ
ਕਲਗੀਧਰ ਸੁਣ ਮੁਸਕਾਏ
ਕਲਗੀਧਰ ਜੀ ਸੁਣ ਕੇ ਮੁਸਕਰਾ ਪਏ
ਇਵੇਂ ਜਥਾ ਬਤਾਏ
ਇਸੇ ਤਰ੍ਹਾਂ ਜਿਵੇਂ ਨੰਦ ਚੰਦ ਕਹਿ ਰਿਹਾ
ਹਥਿਆਰਨ ਕੋ ਹੱਥ ਗੰਤਾ ਨਿਤ ਪ੍ਰਤਬ ਅਭਿਆਸ ਚੰਤਾ
ਸਾਡਾ ਸੇਵਕ ਨੰਦ ਚੰਦ ਸ਼ਸਤਰ ਧਾਰੀ ਹੈ ਹਥਿਆਰ ਵੀ ਰੱਖਦਾ ਦੂਜੇ ਮਸੰਦਾਂ ਵਾਂਗੂ ਡਰਾਕਲ ਨਹੀਂ ਹੈ ਇਹ ਸ਼ਸਤਰ ਵੀ ਰੱਖਦਾ ਔਰ ਸ਼ਸਤਰਾਂ ਦਾ ਨਿਤਾ ਪ੍ਰਤੀ ਅਭਿਆਸ ਵੀ ਕਰਦਾ ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਭਾਈ ਨੰਦ ਚੰਦ ਜੀ ਨੂੰ ਸਤਿਕਾਰ ਵੀ ਦੇ ਰਹੇ ਨੇ ਇਹਨੂੰ ਆਪਣੇ ਦਰ ਘਰ ਦਾ ਦੀਵਾਨ ਨਿਯੁਕਤ ਕਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ